ਤਮਾਮ ਦੁੱਖਾਂ ਤੋਂ ਬਰੀ ਹੋਣ ਦਾ ਉਪਰਾਲਾ ਕਰਨਾ ਹੈ। ਉਹ ਤਮਾਮ ਦੁੱਖਾਂ ਤੋਂ ਬਰੀ ਹੋਣ ਦੇ ਵਾਸਤੇ ਉਹ ਦੁਨਿਆਵੀ ਉਪਾਅ ਸਫਲੇ ਨਹੀਂ ਹੋ ਸਕਦੇ ਸਿਵਾਏ ਵਾਹਿਗੁਰੂ ਦੇ ਪ੍ਰੇਮ ਤੇ ਸਤਸੰਗ ਵਿੱਚ ਆ ਕੇ ਹਰ ਸਤਸੰਗੀ ਮਾਈ ਭਾਈ ਦਾ ਇਹ ਫਰਜ਼ ਹੈ ਜਿੱਥੇ ਸਤਸੰਗ ਆ ਕੇ ਆਪਣੇ ਪੈਰਾਂ ਨੂੰ ਚਰਨਾਂ ਨੂੰ ਸੁਖਲਾ ਕੀਤਾ ਜਾਂਦਾ ਹੈ, ਦਰਸ਼ਨ ਕਰਕੇ ਗੁਰੂ ਦਾ ਨੇਤਰਾਂ ਨੂੰ ਸੁਖਲਾ ਕੀਤਾ ਜਾਂਦਾ ਔਰ ਹਰੀ ਜਸ ਸੁਣ ਕੇ ਕੰਨਾਂ ਨੂੰ ਪਵਿੱਤਰ ਕੀਤਾ ਜਾਂਦਾ ਹੈ। ਰਸਨਾ ਦੀ ਪਵਿੱਤਰਤਾ ਹਰੀ ਜਸ ਵਿੱਚ ਇਹਨੇ ਸ਼ਬਦ ਵਿੱਚ ਬੋਲ ਕੇ ਹੈ। ਇਸ ਤੋਂ ਬਿਨਾਂ ਰਸਨਾ ਨਾ ਜਪੇ ਹਰ ਨਾਮ ਤਿਲ ਤਿਲ ਕਰ ਕੱਟੀਏ। ਜਿਹੜੀ ਜਵਾਨ ਵਾਹਿਗੁਰੂ ਦਾ ਜਸ ਨਹੀਂ ਕਰਦੀ ਉਹਨੂੰ ਛੋਟੀ ਛੋਟੀ ਕਰਕੇ ਕੱਟਣੇ ਦੀ ਸਾਫ ਹੈ। ਅੰਤੇ ਸ਼ਬਦ ਵਿੱਚ ਬੋਲ ਕੇ ਆਪਣੇ ਰਸਨਾ ਨੂੰ ਸਾਰੇ ਪਵਿੱਤਰ ਕਰ ਦਿਓ। ਇਹ ਦੋਨੋਂ ਜਿਹੜੇ ਵਿਭਿੰਨ ਆਲਸ ਔਰ ਖਿਆਲ ਦਾ ਖਿਲਣਾ ਹੈ, ਅਗਰ ਪ੍ਰੇਮ ਨਾਲ ਰਲ ਮਿਲ ਕੇ ਲਗਾ ਕੇ ਸ਼ਬਦ ਵਿੱਚ ਬੋਲਦੇ ਰਹੀਏ ਦੋਨੋਂ ਵਿਭਿੰਨ ਦੂਰ ਹੋ ਜਾਇਆ ਕਰਦੇ ਹਨ ਔਰ ਮਾਨਸ ਕੰਮ ਦੀ ਇੱਛਾ ਦੇਵਤਾ ਲੋਕ ਵੀ ਕਰਦੇ ਸਵੇਰ ਰੋਜ਼ ਸ਼ਾਮ ਦੇ ਵਕਤ ਜੋ ਕਲਰਕ ਉੱਥੇ ਦਾ ਇੰਚਾਰਜ ਰੱਖਿਆ ਸੀ, ਉਸਨੇ ਇੱਕ ਥਾਂ ਬੈਠ ਕੇ ਸਭ ਨੂੰ ਉਹਨਾਂ ਦੀ ਰੋਜ਼ ਦੋ ਰੋਜ਼ ਦੀ ਮਜ਼ਦੂਰੀ ਦੇਣ ਜਾਣ। ਜਲਣ ਜੀ ਦਾ ਨਾਂ ਸਭ ਤੋਂ ਪਿੱਛੋਂ ਸੀ। ਹੋਰ ਜਿਤਨੇ ਮਜ਼ਦੂਰ ਸਨ ਇੱਕ ਦੂਜੇ ਤੋਂ ਅੱਗੇ ਵੱਧ ਕੇ ਪੈਸੇ ਲੈਣ ਦੀ ਕੋਸ਼ਿਸ਼ ਕਰਿਆ ਕਰਦੇ ਸੀ, ਸੰਚਲਤਾਈਆਂ ਵੀ ਕਰਦੇ, ਹੋਰ ਦੇ ਚਲਦੇ, ਲੇਕਿਨ ਇਹ ਪ੍ਰਭੂ ਦਾ ਪਿਆਰਾ ਸੰਤੋਖੀ ਸ਼ਾਂਤੀ ਹੋਣ ਕਰਕੇ ਪਰਾਂ ਬੈਠਾ ਰਹਿੰਦਾ। ਕਈ ਦਫ਼ਾ ਉਸ ਕਲਰਕ ਨੇ ਆਵਾਜ਼ ਦੇਣੀ, ਜਲਣ ਜੀ, ਜਲਣ ਜੀ, ਬਾਬਾ ਜੀ ਆਓ, ਆਪਣੇ ਪੈਸੇ ਲੈ ਲਏ, ਕਿਉਂਕਿ ਸੰਤੋਖੀ ਪੁਰਸ਼ ਸ਼ਰੀਫ ਨੂੰ ਚੰਗਾ ਲੱਗਦਾ ਹੈ। ਸੰਤੋਖ ਇੱਕ ਐਡਾ ਵੱਡਾ ਗੁਣ ਹੈ, ਸੰਤੋਖੀ ਪੁਰਸ਼ ਦਾ ਚਿੱਤ ਜੜੇ ਨਾਲ ਸ਼ਾਂਤ ਹੁੰਦਾ, ਕ੍ਰਿਸ਼ਨਾਲੂ ਪੁਰਸ਼ ਦਾ ਚਿੱਤ ਜਿਹੜਾ ਹੈ ਅਗਮੰਗ ਤਪਿਆ ਕਰ। ਸੰਤੋਖ ਸਮ ਸੰਤੋਖ ਨਾ ਔਰ ਸੁਖ, ਧਰਮ ਨਾ ਦਿਆ ਸਮਾਨ, ਬ੍ਰਹਮ ਗਿਆਨ ਸੰਦਾਨ ਨੇ ਤਪਨਾ ਕਿਵੇਂ ਸਮਾਨ। ਸਿਆਣੇ ਪੁਰਸ਼ਾਂ ਨੇ ਦੱਸਿਆ ਸੰਤੋਖ ਜਿੱਡਾ ਸੁਖ ਦੁਨੀਆਂ 'ਚ ਕੋਈ ਨਹੀਂ, ਦਇਆ ਕਰਨੀ ਦੁਖੀ ਪੁਰਸ਼ਾਂ 'ਤੇ ਐਡਾ ਵੱਡਾ ਧਰਮ ਕੋਈ ਨਹੀਂ, ਬ੍ਰਹਮ ਗਿਆਨ ਜਿੱਡਾ ਦਾਨ ਕੋਈ ਨਹੀਂ, ਔਰ ਤਪਸਿਆ ਜਿੱਡੀ ਕੋਈ ਤਪਸਿਆ ਨਹੀਂ। ਇਸ ਤਰੀਕੇ 'ਚ ਆਪ ਸੰਤੋਖੀ ਹੋਣ ਕਰਕੇ ਪਰਾਂ ਬੈਠੇ ਦੇ ਪਰਮੇਸ਼ਰ ਦੇ ਧਿਆਨ ਵਿੱਚ ਬਿਰਤੀ ਲਗਾ ਛੱਡਦੇ। ਉਸ ਤੋਂ ਪਿੱਛੇ ਨਾਂ ਸੀ ਉਹਨਾਂ ਦਾ, ਦੋ ਚਾਰ ਦਫ਼ਾ 500 ਦਫ਼ਾ ਆਵਾਜ਼ਾਂ ਦੇਣੀਆਂ ਉਸ ਕਲਰਕ ਨੇ, ਜਲਣ ਜੀ, ਬਾਬਾ ਜੀ ਆਓ ਜੀ, ਆਪਣੇ ਪੈਸੇ ਲੈ ਰਹੇ ਹੋ, ਸਤਿਕਾਰ ਨਾਲ ਬੁਲਾਇਆ ਜਾਂਦਾ। ਗੁਰਬਾਣੀ ਵਿੱਚ ਇੱਕ ਸਾਇਓਂ ਦੱਸਿਆ, ਨਾਮ ਧਿਆਨ ਤਿੰਨ ਧਨ ਪੱਲੇ, ਨਾਨਕ ਕਾ ਧਨ ਸੋਈ, ਜੇ ਕੋਈ ਤਿੰਨ ਕੋ ਜੀ ਕਹੇ ਤਾਂ ਜਮ ਕੀ ਕਰ ਦੇਣਾ। ਪਰਮੇਸ਼ਰ ਦੇ ਪਿਆਰਿਆਂ ਨੇ ਜੀ ਕਹਿ ਕੇ ਵੀ ਬੁਲਾਉਂਦਾ, ਉਹਨਾਂ ਨੂੰ ਵੀ ਜਮ ਛੱਡ ਜਾਂਦਾ। ਬਾਣੀ ਨੂੰ ਦੱਸਦੀ ਹੈ, ਜਮ ਦੀ ਤਲਕ ਨਾ ਹੋਵੇ, ਆਹ ਹੋ ਵਾਹਿਗੁਰੂ ਦੇ ਪਿਆਰਿਆਂ ਨੂੰ ਜੀ ਕਹਿ ਕੇ ਵੀ ਜੋ ਬੁਲਾਉਂਦਾ ਹੈ ਉਹਨਾਂ ਨੂੰ ਵੀ ਜੰਮ ਛੱਡ ਜਾਂਦੇ ਹੈ। ਜਿਉਂ ਉਹ ਕਲਰਕ ਜੀ ਕਹਿ ਕੇ ਭਾਵੇਂ ਉਹ ਇਹ ਨਹੀਂ ਸੀ ਜਾਣਦਾ ਪ੍ਰਭੂ ਦਾ ਪਿਆਰਾ, ਲੇਕਿਨ ਸੰਤੋਖੀ ਹੋਣ ਕਰਕੇ, ਸਿਆਣੀ ਉਮਰ ਹੋਣ ਕਰਕੇ ਸਤਿਕਾਰ ਨਾਲ ਬੁਲਾਉਂਦਾ। ਸਮਾਂ ਗੁਜ਼ਰਦਾ ਚਲਾ ਗਿਆ। ਇੱਕ ਦਿਨ ਭਗਤ ਜਲਣ ਜੀ ਗਰਮੀ ਦਾ ਮਹੀਨਾ ਰਾਤ ਦੇ ਵੇਲੇ ਆਪਣੇ ਕੋਠੇ 'ਤੇ ਭਜਨ ਆਨੰਦ ਵਿੱਚ ਬੈਠੇ ਹੋਏ ਹਨ। ਕੁਛ ਕਲਰਕ ਦੇ ਸਰੀਰ ਦਾ ਅੰਤ ਹੋ ਜਾਂਦਾ। ਸਾਧ ਸਿੰਘ ਇਹ ਨਹੀਂ ਕੋਈ ਕਹਿ ਸਕਦਾ ਕਿਸ ਵੇਲੇ ਇਹਦਾ ਵਕਤ ਅਸੀਰ ਆ ਜਾਏ। ਨੈ ਬਾਰਕ ਨੈ ਜੋਗ ਨੂੰ ਨੈ ਬਿਰਦੀ ਕੁਛ ਬੰਦ, ਉਹ ਵੇਲਾ ਨਾ ਬੂਝੀਏ ਜੋ ਆਏ ਕਰੇ ਜਮ। ਬੱਚਾ ਜਵਾਨ ਬੁੱਢਾ ਕਿਹਾ ਨਹੀਂ ਜਾਂਦਾ ਕਿਸ ਸਮੇਂ ਕਿਸ ਉਮਰ ਦੇ ਵਿੱਚ ਇਹਦੇ ਗਲ ਵਿੱਚ ਜਮਾਂ ਦਾ ਫਾਹਾ ਆ ਪਵੇ। ਜਿਵੇਂ ਮੱਛੀ ਨੂੰ ਮਾਛੀ ਪੁੱਕ ਕੇ ਲੈ ਜਾਂਦਾ ਹੈ, ਇਸੇ ਤਰ੍ਹਾਂ ਹੀ ਇਹ ਜੀਵ ਕਾਲ ਦੀ ਚੁਗੀਣੀ ਹੈ, ਉਸਨੇ ਉਹ ਪਕੜ ਕੇ ਲੈ ਜਾਂਦਾ ਹੈ। ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾ, ਅਬ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ, ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾ, ਭਾਈ ਰੇ ਯੂੰ ਸਿਰ ਜਾਣੋ ਕਾਲ, ਜਿਉਂ ਮੱਛੀ ਕਿਉਂ ਆਣ ਸਾਪੜੇ ਅਚਿਨ ਕਾਲ, ਅਚਨ ਚੇਤ ਹੀ ਜਮਾਂ ਦਾ ਜਾਲ ਪਾ ਪੈਣਾ। ਮਾਤਾ ਦੇ ਉਦਰ ਵਿੱਚ ਹੀ ਮਰ ਜਾਂਦੇ, ਕਈ ਜੰਮਣ ਵੇਲੇ ਮਰ ਜਾਂਦੇ ਹਨ, ਕਈ ਕੁਛ ਦਿਨਾਂ ਦੇ ਹੋ ਕੇ, ਕਈ ਕੁਛ ਮਹੀਨਿਆਂ ਦੇ, ਕਈ ਬਚਪਨ ਵਿੱਚ, ਕਈ ਜਵਾਨੀ ਵਿੱਚ। ਬੁਢਾਪੇ ਤੋਂ ਬਾਅਦ ਤਾਂ ਕੋਈ ਉਮਰ ਹੈਗੀ ਨਾ ਮੰਨੀ ਨਹੀਂ। ਫਿਰ ਤਮਾ ਕੇ ਅਸੂਲ ਸਰੀਰ ਦੀਆਂ ਇਹ ਅਵਸਥਾਵਾਂ ਦੱਸੀਆਂ, ਜਨਮ ਲੈਣਾ, ਬਚਪਨ, ਜਵਾਨੀ, ਬੁਢਾਪਾ ਔਰ ਮ੍ਰਿਤੂ ਹੋ ਜਾਣਾ। ਸੰਸਾਰ ਤੇ ਦੇਹ ਧਾਰ ਕੇ ਤਾਂ ਕੋਈ ਰਿਹਾ ਨਹੀਂ ਨਾ ਰਹੇ, ਇਸੇ ਕਰਕੇ ਸੰਸਾਰ ਨੂੰ ਮ੍ਰਿਤੂ ਮੰਡਲ ਦੱਸਿਆ, ਮੌਤ ਦਾ ਮੰਡਲ ਦੱਸਿਆ ਹੈ। ਇਸਦੇ ਵਾਸਤੇ ਪ੍ਰਮਾਣ ਦੇਣ ਦੀ ਲੋੜ ਨਹੀਂ। ਰੋਜ਼ ਹੀ ਦੇਖਦੇ ਹਾਂ ਬਜ਼ੁਰਗਾਂ ਵੱਲ ਨਿਗਾਹ ਮਾਰੋ, ਹੋਰਨਾਂ ਵੱਲ, ਗਰੀਬਾਂ, ਅਮੀਰਾਂ, ਰਾਜੇ, ਰਾਣੇ, ਬੜੇ ਬੜੇ ਸਮਰੱਥ ਪੁਰਸ਼ ਜੋ ਧਰਤੀ ਨੂੰ ਕਾਗਜ਼ ਵਾਂਗੂ ਲਪੇਟਣ ਨੂੰ ਵੀ ਸਮਰੱਥ ਸਨ, ਉਹਨਾਂ ਨੂੰ ਵੀ ਇਹ ਮਰਿਆਦਾ ਦੇ ਅੰਦਰ ਆਉਣਾ ਪਿਆ। ਇਸ ਕਰਕੇ ਸੋ ਕਿਹਾ ਨਹੀਂ ਜਾਂਦਾ ਕਿਸ ਵੇਲੇ ਉਹ ਸਮਾਂ ਆ ਜਾਵੇ। ਉਹ ਕਲਰਕ ਅੱਜ ਰਾਤ ਦੇ ਵੇਲੇ ਅਚਨਚੇਤ ਹੀ ਕੋਈ ਇਹੋ ਜਿਹਾ ਬਹਾਨਾ ਬਣਿਆ, ਕਿਉਂਕਿ ਮੌਤ ਦਾ ਕੋਈ ਬਹਾਨਾ ਹੁੰਦਾ ਹੀ ਲੇਰਿਸ ਬਹਾਨੇ ਮੌਤ, ਬਿਮਾਰੀ, ਸ਼ਸਤਰ, ਕੁਛ ਵੀ ਹੋ ਜਾਏ ਬਹਾਨਾ ਹੁੰਦਾ। ਸਹੀਓ ਇਸ ਤਰੀਕੇ ਸਿਰ ਉਸਦੇ ਸਰੀਰ ਦਾ ਅੰਤ ਹੋ ਗਿਆ। ਫਰੀਦਾ ਜਿਤ ਦਿਹਾੜੇ ਧਨਵਰੀ, ਸਾਹੇ ਲੈ ਲਿਖਾ ਮਲਕ ਜੋ ਕੰਨੀ ਸੂਈ ਦਾ ਮੂੰਹ ਲਿਖਾ ਲਿਆ, ਜਿੰਦ ਨਵਾਣੀ ਕੱਢੀ ਹੱਡਾਂ ਕੋ ਖੜਕਾ, ਸਾਹੇ ਲਿਖੇ ਨਾ ਚੱਲਣੀ ਜਿੰਨੂ ਕੋ ਸਮਝਾ। ਜਦੋਂ ਵਕਤ ਆ ਗਿਆ ਜਿਸ ਨੂੰ ਮਲਕੁਲ ਮੌਤ, ਮੌਤ ਦਾ ਫਰਿਸ਼ਤਾ ਜਾਂ ਜਮਦੂਤ ਅਸੀਂ ਸੁਣਦੇ ਹਾਂ ਗ੍ਰੰਥਾਂ ਸ਼ਾਸਤਰਾਂ ਦੁਆਰਾ ਜਾਂ ਸਤਸੰਗ ਵਿੱਚ ਇਹਨਾਂ ਦੇ ਨਾਂ ਆਉਂਦੇ ਹਨ, ਉਸ ਮੌਕੇ ਮੌਤ ਦਾ ਫਰਿਸ਼ਤਾ ਜਮਦੂਤ ਸਾਹਮਣੇ ਆ ਖੜਾ। ਪਰ ਦੀਦਾ ਕਿਹਨੂੰ ਹੈ ਜਿਹਨੂੰ ਲਿਜਾਣਾ ਹੁੰਦਾ? ਸੂਖਸ਼ਮ ਰੂਪ ਹੁੰਦਾ, ਸੂਖਸ਼ਮ ਸਰੀਰ ਨੂੰ ਅਸਥੂਲ ਸਰੀਰ ਤੋਂ ਕੱਢ ਕੇ ਲਿਜਾਂਦਾ। ਗਿੰਦਨ ਵਾਣੀ ਕੱਢੀਏ ਹਿਰਦਾਂ ਤੋਂ ਖੜਕਾ। ਪਿਆਰੇ ਜੀ ਕੁੱਟਣੀ ਮਾਣੀ ਤਰ੍ਹਾਂ ਮੌਤ ਦਾ ਸਲੂਕ ਮਨਮੁੱਖ ਪੁਰਸ਼ ਨਾਲ ਇਹੋ ਜਿਹਾ ਹੈ ਜਿਵੇਂ ਬਿੱਲੀ ਦਾ ਚੂਹੇ ਨਾਲ ਹੈ, ਗੁਰਮੁਖ ਨਾਲ ਇਹੋ ਜਿਹਾ ਹੈ ਜਿਵੇਂ ਬਿੱਲੀ ਦਾ ਆਪਣੇ ਬੱਚਿਆਂ ਨਾਲ ਹੈ। ਸੋ ਸਰੀਰ ਅਸਥੂਲ ਸਰੀਰ ਵਿੱਚੋਂ ਸੂਖਸ਼ਮ ਸਰੀਰ ਦੇ ਸਹਿਜ ਜੀਵਾਤਮਾ ਦਾ ਚਲੇ ਜਾਣਾ, ਇਸਨੂੰ ਮਰਨਾ ਜਾਂ ਮੌਤ ਕਹਿੰਦੇ। ਮੌਤ ਬੁਰੀ ਚੀਜ਼ ਨਹੀਂ, ਬਹੁਤ ਚੰਗੀ ਚੀਜ਼, ਲੇਕਿਨ ਮਨਮੁੱਖ ਪੁਰਸ਼ ਵਾਸਤੇ, ਮੋਹ ਮਾਇਆ ਫਸੇ ਬੰਦੇ ਵਾਸਤੇ ਇਹ ਬੜੀ ਦੁਖਦਾਈ ਹੈ। ਇਹ ਤੋਂ ਡਰਦਾ ਹੈ, ਭੈ ਭੀਤ ਹੁੰਦਾ ਹੈ। ਕਬੀਰ ਜਿਸ ਮਰਨੇ 'ਤੇ ਜਗ ਡਰੇ, ਮੇਰੇ ਮਨ ਆਨੰਦ, ਮਰਨੇ ਹੀ 'ਤੇ ਪਾਈਏ ਪੂਰਨ ਪਰਮਾਨੰਦ। ਕਬੀਰ ਜੀ ਕਹਿੰਦੇ ਜਿਸ ਮੌਤ ਦੇ ਪਾਸੋਂ ਸਾਰੇ ਲੋਕ ਡਰਦੇ ਹਨ, ਗਰੀਬ ਅਮੀਰ, ਰਾਜਾ ਰਾਣਾ ਬਾਦਸ਼ਾਹ, ਬੜੇ ਬੜੇ ਵੀ ਮੌਤ ਤੋਂ ਡਰਦੇ ਹਨ, ਮੌਤ ਨੂੰ ਚਾਹੁੰਦੇ ਨਹੀਂ। ਪਰ ਕਬੀਰ ਜੀ ਕਹਿੰਦੇ ਮੈਂ ਉਹਨੂੰ ਚਾਅ ਨਾਲ ਉਡੀਕਦਾ ਹਾਂ, ਮੇਰੇ ਦਿਲ ਵਿੱਚ ਕਿਆ ਹੈ ਕਦ ਆਵੇ ਉਸਨੂੰ, ਕਿਉਂ ਮਰਨੇ ਹੀ ਤੇ ਪਾਈਏ ਤੂੰ ਪਰਮਾਨੰਦ। ਮਰਨ ਤੋਂ ਹੀ ਪਰਮ ਪਦਵੀ ਕਹੇ ਸਰੀਰ ਨੂੰ ਛੱਡ ਕੇ ਸਦਾ ਵਾਸਤੇ ਉਹਨਾਂ ਨੇ ਵਾਹਿਗੁਰੂ ਵਿੱਚ ਅਸਥਿਤ ਹੋਣਾ, ਉਹਨਾਂ ਨੂੰ ਮੌਤ ਤੇ ਭਾਵੇਂ ਜਿਉਂਦੇ ਵੀ ਮੁਕਤ ਹੋਣ, ਸਦਾ ਵਾਸਤੇ ਵਧੇ ਮੋਕਸ ਦੀ ਪ੍ਰਾਪਤੀ ਹੈ। ਮੋਹ ਮਾਇਆ ਚ ਫਸੇ ਇਸ ਮੌਤ ਤੋਂ ਡਰਦਾ ਹੈ, ਲੇਕਿਨ ਜੋ ਮੋਹ ਮਾਇਆ ਤੋਂ ਉੱਚਾ ਹੋ ਕੇ ਵਾਹਿਗੁਰੂ ਵਿੱਚ ਅਸਥਿਤ ਹੈ, ਉਹ ਇਸ ਮੌਤ ਨੂੰ ਚਾਅ ਨਾਲ ਉਡੀਕਦਾ ਹੈ। ਬੜੀ ਸੁਖਦਾਈ ਸਮਝਦਾ, ਵਾਸਤਵਿਕ ਹੈ ਵੀ ਬੜੀ ਸੁਖਦਾਈ। ਜਿੰਨੀ ਦੇਰ ਤੱਕ ਤਾਂ ਫਾਰਮੂਲਾ ਸਮਝ ਨਹੀਂ ਆਇਆ, ਉੱਨੀ ਦੇਰ ਤੱਕ ਇਹ ਵਾਕਈ ਦੁਖਦਾ। ਆਉਂਦਿਆਂ ਉਸ ਕਲਰਕ ਨੂੰ ਜਿਹਨੇ ਜ਼ਿੰਦਗੀ ਵਿੱਚ ਕੋਈ ਨਾਮ ਦਾ ਨਿਸ਼ਾਨ ਫਲਾਈ, ਪਰਉਪਕਾਰਾਂ ਦਾ ਕਰਨੀ ਸੀ ਕੀਤਾ, ਬਲਕਿ ਮਜ਼ਦੂਰਾਂ ਦੇ ਪੇਟ ਕੱਟਣ ਵਾਲਾ ਬੰਦਾ ਸੀ, ਉਸਨੂੰ ਜਮਰਾਜਾ ਦੇ ਦੂਤਾ ਫੜਦੇ ਹਨ, ਸਥੂਲ ਸਰੀਰ ਵਿੱਚੋਂ ਕੁੱਟ ਕੁੱਟ ਕੇ ਸੂਖਸ਼ਮ ਸਰੀਰ ਨੂੰ ਕੱਢਦੇ ਹਨ। ਰੂਹ ਨੂੰ ਜਦੋਂ ਸਰੀਰ ਦੇ ਅੰਦਰ ਦਾਖਲ ਕਰਨ ਲੱਗੇ, ਰੂਹ ਦਾਖਲ ਹੋ ਗਏ ਨਾ ਸਰੀਰ ਦੇ ਅੰਦਰ, ਕਿਉਂ ਰੂਹ ਕਹਿੰਦੀ ਮੈਂ ਇਹੋ ਜਿਹੇ ਮਲਮੂਤਰ ਦੇ ਥੈਲੇ ਵਿੱਚ ਨਹੀਂ ਜਾਣਾ ਚਾਹੁੰਦਾ। ਨਾ ਪਸੰਦ ਨਾ ਕਰੇ ਅਖੀਰ ਉਸਨੂੰ ਕਿਹਾ ਪਰਮੇਸ਼ੁਰ ਨੇ, ਹੁਣ ਤੂੰ ਇਸ ਜਿਸਮ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੀ, ਜਦੋਂ ਇਹਦੇ ਵਿੱਚ ਤੇਰਾ ਦਾਖਲਾ ਹੋ ਗਿਆ ਫਿਰ ਤੈਨੂੰ ਕੁੱਟ ਕੁੱਟ ਕੇ ਕੱਢਣਗੇ, ਫਿਰ ਵੀ ਤੇਰਾ ਜਾਣ ਦੀ ਨਹੀਂ ਕਰਨੀ। ਸਾਨੇ ਸਰੀਰ ਹੈ ਇਹੋ ਜਿਹੀ ਸ਼ੁੱਧ ਹੈ, ਸੱਤ ਜੜ ਦੁਖੀ ਸਹੀਓ ਮਨਮੁੱਖਾਂ ਨੂੰ ਸਰੀਰ ਵਿੱਚੋਂ ਜੋ ਜਾਣਾ ਨਹੀਂ ਚਾਹੁੰਦੇ, ਮੋਹ ਮਾਇਆ ਦੇ ਅਧੀਨ ਹੋ ਕੇ ਉਸਨੂੰ ਜ਼ਬਰਦਸਤੀ ਮਾਰ ਦੇ ਕੁੱਤੇ ਲਿਜਾਂਦੇ ਹਨ। ਇਉਂ ਦੱਸਿਆ ਮਰਨ ਵੇਲੇ ਮਨਮੁਖ ਨੂੰ ਇਤਨਾ ਕਸ਼ਟ ਹੁੰਦਾ ਜਿਵੇਂ ਸੌ ਹੜੱਪਾ ਸਭ ਇੱਕ ਲੱਖ ਲੜੇ ਦਾ ਦੁੱਖ ਹੋ, ਜਾਂ ਸੌ ਬਿੱਛੂ ਇੱਕ ਲੱਖ ਲੜੇ ਦਾ ਦੁੱਖ ਹੋ। ਕਿਤੇ ਕਿਤਾਈ ਉਹ ਵੀ ਦੱਸਿਆ ਹੈ ਸੂਲਾਂ ਦੀ ਵੱਡੀਆਂ ਵੱਡੀਆਂ ਸੂਲਾਂ ਵਾਲੀ ਛੇੜੀ ਨਾੜੀ ਨਾੜੀ ਵਿੱਚ ਚੁੱਕੀ ਜਾਵੇ ਉਹਦਾ ਦੁੱਖ, ਕਿਉਂ ਮਨਮੁੱਖ ਪੁਰਸ਼ ਨੂੰ ਮਰਨ ਵੇਲੇ ਕਸ਼ਟ ਹੁੰਦਾ ਹੈ। ਅਤੇ ਉਹ ਵੀ ਦੱਸਿਆ ਇੱਕੋ ਥਾਂ ਚਾਰ ਸੌ ਫੱਟ ਤਲਵਾਰ ਦਾ ਲੱਗੇ ਦਾ ਦੁੱਖ, ਜਿਵੇਂ ਐਸਾ ਮਨਮੁੱਖ ਪੁਰਸ਼ ਨੂੰ ਦੁੱਖ ਹੁੰਦਾ। ਪਰ ਗੁਰਮੁਖ ਦੀ ਅਵਸਥਾ ਇਸ ਤੋਂ ਉਲਟ ਹੈ, ਕਿਉਂਕਿ ਉਹ ਤਾਂ ਇਸ ਮੌਤ ਨੂੰ ਪਸੰਦ ਕਰਦਾ ਚਾਹੁੰਦਾ। ਤਾਂ ਤੇ ਆਹ ਇਸ ਨੂੰ ਜਿੰਦ ਨਵਾਣੀ ਕੱਢੀ ਹੱਡਾਂ ਕੁੱਕੜ ਕਾਏ ਮਾਰਦੇ ਕੁੱਟਦੇ ਜਮਦੂਤ ਇਹ ਸਰੀਰ ਚੋਂ ਕੱਢ ਕੇ ਲੈ ਸਾਧ ਪਰਲੋਕ ਤੋਂ ਆਉਣ ਵਾਲਿਆਂ ਦੇ ਔਰ ਪਰਲੋਕ ਨੂੰ ਜਾਣ ਵਾਲਿਆਂ ਦੇ ਰਸਤੇ ਐਵੇਂ ਟੁੱਟੇ ਵਗਦੇ ਜਿਵੇਂ ਸਾਡੇ ਆ ਦੇਸ਼ ਦੇ ਵਿੱਚ ਦੇਖਦੇ ਨੇ ਕਿਵੇਂ ਸੜਕਾਂ 'ਤੇ ਲੰਘਣ ਨੂੰ ਥਾਂ ਨਹੀਂ ਮਿਲਦੀ, ਰੇਲਾਂ ਵਿੱਚ ਥਾਂ ਨਹੀਂ, ਵੱਡੀ ਵੱਡੀਆਂ ਸੜਕਾਂ ਉੱਪਰ ਥਾਂ ਨਹੀਂ, ਬੱਸਾਂ ਮੋਟਰਾਂ ਪ੍ਰਾਈਵੇਟ ਕਾਰਾਂ ਸਾਈਕਲ ਹੋਰ ਅਨੇਕਾਂ ਫੋਨ, ਜਿਵੇਂ ਇੱਥੇ ਇਹ ਹਾਲਤ ਹੈ ਪਰਲੋਕ ਦੇ ਰਸਤੇ ਵੀ ਐਵੇਂ। ਸਾਡੇ ਦੇਸ਼ ਦੇ ਵਿੱਚ ਦੱਸਿਆ ਨੌ ਸਕਿੰਟ ਦੇ ਵਿੱਚ ਇੱਕ ਆਦਮੀ ਦਾ ਜਨਮ ਹੁੰਦਾ, ਨੌ ਸਕਿੰਟ ਵਿੱਚ ਇੱਕ ਮਿੰਟ ਦੇ ਵਿੱਚ ਨੌ ਸੱਤ ਗ੍ਰਹਿ, ਸੋ ਹਿਸਾਬ ਲਾ ਲਓ ਅੱਠਾਂ ਪੈਰਾਂ 'ਚ ਕਿੰਨੇ ਕੁ ਹੋ ਜਾਂਦੇ। ਇਸੀ ਤਰ੍ਹਾਂ ਜਾਣ ਵਾਲਿਆਂ ਦਾ ਹਿਸਾਬ ਲਾ ਲਓ, ਕੁਛ ਘੱਟ ਕੁਛ ਬਹੁਤ, ਉਹ ਰਸਤੇ ਆਉਣ ਜਾਣ ਦੇ ਕੁੱਤੇ ਵਗਦੇ ਨੇ। ਪਰ ਜਿਵੇਂ ਇਹਨਾਂ ਰਸਤਿਆਂ ਨੂੰ ਅਸੀਂ ਦੇਖਦੇ ਆਉਂਦੇ ਜਾਂਦੇ ਲੋਕਾਂ ਨੂੰ, ਇਹਨਾਂ ਅਸੂ ਲੱਖਾਂ ਨਾਲ ਉਹ ਵੀ ਦੇਣੀ, ਉਹ ਕੋਈ ਜਿਹਦੀ ਸੂਖਸ਼ਮ ਅੱਖ ਖੁੱਲ੍ਹ ਗਈ ਹੋਵੇ, ਕਿਉਂਕਿ ਬਰੀਕ ਚੀਜ਼ਾਂ ਬਰੀਕ ਅੱਖਾਂ ਨਾਲ ਦੀਦੀਆਂ ਨੇ, ਅਸੂਲ ਚੀਜ਼ਾਂ ਅਸੂਲ ਅੱਖਾਂ ਨਾਲ ਦੀਦੀਆਂ। ਹਵਾ ਦੇ ਵਿੱਚ ਬਹੁਤ ਸਾਰੇ ਬਰੀਕ ਜਰਮ ਫਿਰਦੇ ਨੇ, ਖੁਰਦਬੀਨ ਨਾਲ ਦੀਦੇ ਨੇ ਵੈਸੇ ਨਹੀਂ ਦੀਦੇ। ਪਾਣੀਆਂ ਵਿੱਚ ਵੀ ਬਹੁਤ ਸਾਰੇ ਜਰਮ ਹੁੰਦੇ ਨੇ, ਉਹ ਵੀ ਖੁਰਦਬੀਨਾਂ ਨਾਲ ਦੀਦੇ ਨੇ। ਇਸੀ ਤਰ੍ਹਾਂ ਅਸੂਲ ਮੋਟੀਆਂ ਚੀਜ਼ਾਂ ਮੋਟੀਆਂ ਅੱਖਾਂ ਨਾਲ ਦੀਦੀਆਂ, ਬਰੀਕ ਚੀਜ਼ਾਂ ਬਰੀਕ ਅੱਖਾਂ ਨਾਲ ਦੀਦੀਆਂ। ਭਜਨ ਕਰਦੇ ਕਰਦੇ ਬੁੱਧ ਰੂਪੀ ਅੱਖਾਂ ਬਰੀਕ ਹੋ ਜਾਂਦੀਆਂ ਨੇ, ਬਰੀਕ ਚੀਜ਼ਾਂ ਸੂਖਸ਼ਮ ਵਸਤੂਆਂ ਨੂੰ ਦੇਖਣ ਦੀ ਸੱਤਿਆ ਹੋ ਜਾਂਦੀ। ਸੋ ਇਸ ਤਰੀਕੇ ਸਿਰ ਜਿਸ ਵਕਤ ਉਸਨੂੰ ਲੈ ਚੱਲੇ, ਉਹਨਾਂ ਦੀ ਵਾਪਸੀ ਦੱਸਿਆ ਨਾ, ਵਾਰ ਵਿਡਾ ਨੜੇ ਹੁਮਸ ਤੁਮਸ ਕੂਕਾਂ ਪਈਆਂ ਰਾਹੀਂ, ਤੈਂ ਸੌ ਸੇਤੀ ਲਗੜੀ ਡੋਰੀ ਨਾਨਕ ਅੰਨ ਸੇਤੀ ਬਣ ਗਾ। ਸੋ ਰਸਤੇ ਵਿੱਚ ਮੁਲਜ਼ਮਾਂ ਦੀਆਂ ਜਿਹੜੇ ਦੁਨੀਆਂ ਵਿੱਚ ਗੁਨਾਹ ਕਰਦੇ ਨੇ ਮਾਰਦੇ ਕੁੱਤੇ ਜਮਦੂਤ ਲੈ ਜਾਂਦੇ ਨੇ, ਉਹਦੇ ਕੂਕਾਂ ਪੈਂਦੀਆਂ ਜਾਂਦੀਆਂ ਪੈਂਦੀਆਂ 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 ਨੜੇ ਹੁੰਮਸ ਤੁਮਸ ਉੱਚਾ ਕਈਆਂ ਰਾਹੀਂ ਨਾਨਕ ਪੈਸਾ ਸੇਤੀ ਲਗਤੀ ਡੋਰੀ ਨਾਨਕ ਅੰਤ ਸੇਤੀ ਬਣਦਾ ਜਿਹਨਾਂ ਦੀ ਰਹਿਮ ਨਾਲ ਦਿੱਤੀ ਲੱਗੀ ਹੈ ਉਹਨਾਂ ਦਾ ਰਸਤਾ ਹੋਰ ਹੈ ਉਹਨਾਂ ਦਾ ਮਾਰਗ ਹੋਰ ਹੈ ਜਿਵੇਂ ਇਹ ਰਸਤੇ ਚੱਲਣ ਵਾਲਿਆਂ ਦੇ ਰਸਤੇ ਰਹਿ ਜਾਵੇ ਕੋਈ ਥਰਡ ਕਲਾਸ ਦਾ ਸਫ਼ਰ ਕਰਦਾ ਕੋਈ ਸੈਕਿੰਡ ਦਾ ਕੋਈ ਫਸਟ ਕਲਾਸ ਕੋਈ ਕਾਰਾਂ 'ਤੇ ਜਾਂਦਾ ਕੋਈ ਪੈਦਲ ਜਾਂਦਾ ਕੋਈ ਛੱਕੜਿਆਂ 'ਤੇ ਜਾਂਦਾ ਅਲਹਿਦਾ ਅਲਹਿਦਾ ਉਸੀ ਤਰ੍ਹਾਂ ਅੱਗੇ ਦੀ ਰਸਤੇ ਅਲਹਿਦਾ ਅਲਹਿਦਾ ਜਿਹੀ ਜੀ ਇੱਥੇ ਕਿਸੇ ਦੀ ਅਵਸਥਾ ਉਸਦੇ ਮੁਤਾਬਕ ਅੱਗੇ ਰਸਤੇ ਹੈ ਅੱਗੇ ਉਹ ਜੇ ਕੁਛ ਉਸ ਤਰੀਕੇ ਸਿਰ ਉਹਦਾ ਸਫ਼ਰ ਤੈਅ ਹੁੰਦਾ ਮੁਲਜ਼ਮਾਂ ਨੂੰ ਮਾਰਦੇ ਕੁੱਤੇ ਜਿਹਨਾਂ ਨੇ ਦੁਨੀਆਂ ਵਿੱਚ ਆ ਕੇ ਰੱਬੀ ਕਾਨੂੰਨ ਤੋਂ ਖਿਲਾਫ਼ ਗੁਨਾਹ ਕੀਤੇ ਹਨ ਨਾਮ ਦਾ ਨਿਸ਼ਾਨ ਤੋਂ ਵਾਂਝੇ ਹਨ ਉਹਨਾਂ ਨੂੰ ਮਾਰਦੇ ਕੁੱਤੇ ਜੰਮੂ 'ਚ ਲੈ ਜਾਂਦੇ ਰਸਤੇ 'ਚ ਚੂਕਾਂ ਪੈਂਦੀਆਂ ਜਾਂਦੀਆਂ ਉਸ ਕਲਰਕ ਨੂੰ ਵੀ ਅਸੂਲ ਸਰੀਰ 'ਚੋਂ ਕੱਢ ਕੇ ਸੂਖਸ਼ਮ ਸਰੀਰ ਦੇ ਤਹਿਤ ਜੰਮੂ 'ਚ ਨਹੀਂ ਜਾਂਦੇ ਨੇ ਮਾਰਦੇ ਕੁੱਤੇ ਕਿਉਂਕਿ ਕੋਈ ਨੇਕ ਕਰਮ ਨਹੀਂ ਸੀ ਕੀਤਾ ਉਹਨਾਂ ਨੇ ਕੂਕਾਂ ਦੁੱਖ ਭਰੀਆਂ ਆਵਾਜ਼ਾਂ ਰੋਣ ਧੋਣਦੀਆਂ ਦੂਰ ਤੱਕ ਸੁਣਦੀਆਂ ਸਨ ਪਰ ਸੂਖਸ਼ਮ ਬਿਰਤੀ ਵਾਲਿਆਂ ਨੂੰ ਜਲਣ ਪ੍ਰਭੂ ਦਾ ਭਗਤ ਆਪਣੇ ਕੋਠੇ 'ਤੇ ਧਿਆਨ ਮਗਨ ਬੈਠਾ ਤਾਂ ਬਿਰਤੀ ਅਤੀ ਸੂਖਸ਼ਮ ਹੋ ਚੁੱਕੀ ਹੋਈ ਸੀ ਦੂਰ ਦੂਰ ਦੀਆਂ ਅਵਸਥਾਂ ਤੋਂ ਬੀਵੀਆਂ 'ਤੇ ਸੁਣਦੀਆਂ ਸਨ ਜਦੋਂ ਅਭਿਆਸੀ ਲੋਕ ਅਭਿਆਸ ਕਰਦੇ ਹਨ ਉਸ ਮੌਕੇ ਜਿਹਨਾਂ ਨੂੰ ਪ੍ਰਭੂ ਦੀ ਵਿਭੂਤੀ ਕਹਿੰਦੇ ਆ ਕੇ ਉਸ ਯੋਗੀ ਜਨ ਨੂੰ ਕਹਿੰਦੀਆਂ ਮੈਨੂੰ ਅੰਗੀਕਾਰ ਕਰ ਤੈਨੂੰ ਚਾਰ ਚਾਰ ਸੁਰਖ ਉਹਦੀ ਗੱਲ ਸੁਣਨ ਲੱਗ ਜਾਏਗੀ ਤੈਨੂੰ ਅੰਗੀਕਾਰ ਕਰ ਤੈਨੂੰ ਹਜ਼ਾਰ ਮੀਲ ਦੀ ਗੱਲ ਇੱਥੇ ਬੈਠੇ ਦਿਸਣ ਲੱਗ ਜਾਏਗੀ ਇਹਨੇ ਬਿਲਕੁਲ ਸੂਖਮ ਹੋਇਆ ਇਹ ਕੁਛ ਨਜ਼ਰ ਆਉਂਦਾ ਅੱਜ ਸਾਇੰਸ ਵੀ ਇਹੀ ਕੰਮ ਕਰਦੀ ਤਾਂ ਈਸ਼ਵਰੀ ਭਗਤੀ ਤਾਂ ਬਹੁਤ ਵੱਡੀ ਚੀਜ਼ ਹੈ ਸੰਯਮ ਕਰਕੇ ਜਲਣ ਨੇ ਆਪਣੀ ਸੂਖਮ ਬਿਰਤੀ ਨਾਲ ਦੇਖਿਆ ਵੀ ਕਿਸ ਨੂੰ ਲੈ ਚੱਲੇ ਹਨ ਸੋ ਉਹਨਾਂ ਨੂੰ ਜਮਦੂਤਾਂ ਨੂੰ ਕਹਿੰਦਾ ਤੁਸੀਂ ਕੌਣ ਹੋਵੇ ਕਿਸ ਨੂੰ ਲਈ ਜਾਂਦੇ ਹੋ ਕਹਿਣ ਲੱਗੇ ਬਾਬਾ ਜੀ ਇਹ ਇੱਕ ਮੁਲਜ਼ਮ ਹੈ ਸਰ ਅਸੀਂ ਲੈ ਚੱਲੇ ਹਾਂ ਇਸਨੂੰ ਇਹਦੀ ਔਰਤ ਪੂਰੀ ਹੋ ਗਈ ਹੈ ਕਿਉਂਕਿ ਇਸਨੇ ਕੁਛ ਚੰਗੇ ਕੰਮ ਦੁਨੀਆਂ ਵਿੱਚ ਆ ਕੇ ਨਹੀਂ ਕੀਤੇ ਬੁਰਾਈਆਂ ਹੀ ਕਰਦਾ ਰਿਹਾ ਇਹ ਜਿਹੇ ਲੋਕਾਂ ਨੂੰ ਅਸੀਂ ਮਾਰਦੇ ਕੁੱਟਦੇ ਹੀ ਲਿਜਾਉਂਦੇ ਹੁੰਦੇ ਇਹ ਸਾਨੂੰ ਐਸਾ ਹੀ ਧਰਮ ਰਾਜਾ ਦਾ ਹੁਕਮ ਹੈ ਧਰਮ ਰਾਜ ਜੰਮੂ ਜਿਹੜੇ ਹਨ ਧਰਮ ਰਾਜ ਦੀ ਪੁਲਿਸ ਹੈ ਸੋ ਇਹ ਵਚਨ ਜਦੋਂ ਕਿਹਾ ਜਲਣ ਜੀ ਨੇ ਦੇਖਿਆ ਵੀ ਉਹਨੇ ਜਿਹੜਾ ਜੀ ਕਹਿ ਕੇ ਬੁਲਾਉਂਦਾ ਰਿਹਾ ਉਸ ਮੌਕੇ ਉਹਨਾਂ ਨੂੰ ਕਹਿੰਦੇ ਜਲਣ ਜੀ ਦੇਖੋ ਠੀਕ ਇਸਦੀ ਆਯੂ ਪੂਰੀ ਹੋ ਗਈ ਲੈ ਜਾਓ ਪਰ ਗੱਲ ਇਹ ਨਹੀਂ ਹੈ ਇੱਕ ਤਾਂ ਇਹਨੂੰ ਮਾਰੋ ਨਾ ਲੈ ਜਾਓ ਦੂਸਰੀ ਗੱਲ ਮੇਰੇ ਵੱਲੋਂ ਧਰਮ ਰਾਜਾ ਨੂੰ ਸੁਨੇਹਾ ਦੇ ਦੇਣਾ ਭਾਵੇਂ ਇਸਨੇ ਕੋਈ ਨਾਮ ਦਾ ਨਿਸ਼ਾਨ ਆਦਿ ਨਹੀਂ ਕੀਤਾ ਪਰ ਇਹ ਜੀ ਕਹਿ ਕੇ ਬੁਲਾਉਂਦਾ ਰਿਹਾ ਜ਼ਰਾ ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰ ਇਹ ਧਰਮ ਰਾਜਾ ਨੂੰ ਮੇਰਾ ਸੁਨੇਹਾ ਦੇ ਦੇਣਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ੍ਰੀ ਸੁਖਮਨੀ ਸਾਹਿਬ ਦੇ ਵਿੱਚ ਇੱਕ ਤਾਂ ਫਰਮਾਇਆ ਹੈ ਅਗਮਗਾਦ ਪਾਦ ਸੋਏ ਜੋ ਜੋ ਕਹੇ ਸੋ ਮੁਕਤਾ ਹੋਏ ਹੁਣ ਵੀ ਤਾਂ ਨਾਨਕ ਗੁਰਮੰਤਾ ਸਾਹਿਬ ਜਿਨ੍ਹਾਂ ਕੀ ਅਚਰਜ ਹੈ। ਵਾਹਿਗੁਰੂ ਅੰਤਰਜਾਮੀ ਮਨ ਬਾਣੀ ਦੇ ਵਿਸ਼ੇ ਪ੍ਰਪੰਚ ਸਰੀਰੀ ਗੋਚਰ ਆਵਾਜ਼ ਤੇ ਗੁਰੂ ਦਾ ਸਰੂਪ ਹੈ, ਜਿਹਨਾਂ ਉਸਦਾ ਭਜਨ ਕਰਕੇ ਉਸ ਵਿੱਚ ਸਥਿਤੀ ਪਾਈ, ਉਸਨੂੰ ਸਾਧ ਸੰਤ ਕਈ ਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ। ਸਾਧ ਸੰਤ ਦਰਅਸਲ ਕਿਸੇ ਭੇਸ ਦਾ ਨਾਂ ਨਹੀਂ, ਅਸਲ ਜੇ ਦੇਖਿਆ ਜਾਵੇ ਇਹ ਕਰਣੀ ਦਾ ਨਾਮ ਹੈ। ਇਹੋ ਜਿਹੇ ਕੁਛ ਜਿਹੜੇ ਹਨ ਪੁਰਖ ਦੇ ਵਿੱਚ ਭੇਦ ਹੋ ਗਏ, ਉਹਨਾਂ ਦੀ ਕਥਾ ਅਚਰਜ ਹੈ, ਜਿੱਥੇ ਅਕਲ ਕੰਮ ਨਹੀਂ ਕਰਦੀ। ਦੁਨਿਆਵੀ ਲੋਕ ਆਪਣੀ ਬੁੱਧ ਰੂਪੀ ਤੱਕੜੀ ਨਾਲ ਉਹਨਾਂ ਨੂੰ ਤੋਲਣਾ ਚਾਹੁੰਦੇ ਹਨ, ਪਰ ਸਾਧ ਸਿੰਘ ਉਹਨਾਂ ਵਾਲੀ ਤੱਕੜੀ ਨਾਲ ਤੋਲੋ, ਫਿਰ ਤਾਂ ਉਹਨਾਂ ਦਾ ਪਤਾ ਲੱਗਦਾ। ਤੋ ਆਪਣੀ ਤੱਕੜੀ ਨਾਲ ਤੋਲਿਆ ਉਹਨਾਂ ਦੀ ਕੀ ਸੂਝਬੂਝ ਪੈਂਦਾ। ਤੇ ਗੁਰੂ ਜੀ ਕਹਿੰਦੇ ਸਾਧ ਜਿਨ੍ਹਾਂ ਕੀ ਅਚਰਜ ਕਥਾ, ਅਚਰਜ ਕਹਿੰਦੇ ਜਿੱਥੇ ਅਕਲ ਨਾ ਕੰਮ ਕਰੇ ਇਹਦੇ ਦੇਖੇ। ਸਹੀਓ ਅੱਗੇ ਜਾ ਕੇ ਗੁਰੂ ਜੀ ਨੇ ਅਸ਼ਟਪਦੀ ਵਿੱਚ ਖੋਲ ਖੋਲ ਇਹੋ ਜਿਹੇ ਪੁਰਸ਼ਾਂ ਦੀ ਸੰਗਤ ਕਰਨ ਦਾ ਫਲ ਦੱਸਿਆ। ਸਾਧਕ ਸੰਗਮੁਖ ਪੂਜਲ ਹੋਤ, ਸਾਧ ਸੰਗਮਲ ਸਗਲੀ ਖੋਤ, ਇਤਿਹਾਸ ਥਾਂ ਥਾਂ ਦੱਸੇ। ਇੱਕ ਥਾਂ ਐਸਾ ਵੀ ਫਰਮਾਇਆ, ਸਾਧਕ ਸੰਗ ਸੋਭਾ ਸੁਖਦੇਵਾ, ਸਾਧ ਸੰਗ ਧਰਮ ਰਾਏ ਕਰੇ ਸੇਵਾ। ਇਹ ਜੇ ਪੁਰਸ਼ਾਂ ਦੀ ਸੰਗਤ ਕਰਕੇ ਜਿਹੜੇ ਭਜਨ ਕਰਦੇ ਹਨ, ਦਸ ਦਿਨ ਉਹੋ ਜਿਹੇ ਪੁਰਸ਼ਾਂ ਦੀ ਸੇਵਾ ਧਰਮ ਰਾਜਾ ਵੀ ਕਰ। ਧਰਮ ਰਾਜਾ ਕਹਿੰਦਾ ਮੈਨੂੰ ਮੇਰੇ ਪਰਮੇਸ਼ਰ ਨੇ ਨਿਆਂ ਤੇ ਬਿਠਾਇਆ ਹੈ, ਨਿਆਂ ਕਰਨ ਵਾਸਤੇ ਬਿਠਾਇਆ, ਮੈਨੂੰ ਸੱਚਾ ਪੂਰਾ ਨਿਆਂ ਕਰਨ ਦਾ ਹੁਕਮ ਹੈ। ਪਰ ਉਹ ਲੋਕ ਜਿਹੜੇ ਪਰਮੇਸ਼ਰ ਵਾਹਿਗੁਰੂ ਨੂੰ ਨਹੀਂ ਮੰਨਦੇ, ਸ਼ਾਸਤਰੀ ਬਾਣੀ ਨੂੰ ਨਹੀਂ ਮੰਨਦੇ, ਉਹਨਾਂ ਦਾ ਗਲ ਮੈਨੂੰ ਵਾਰ ਵਾਰ ਘੋਟਣਾ ਪੈਂਦਾ, ਵਾਰ ਵਾਰ ਨਰਕਾਂ ਵਿੱਚ ਛਕਣਾ ਪੈਂਦਾ ਹੈ ਜੇ ਲੋਕਾਂ ਨੂੰ। ਸੇ ਕਾਮੀ ਪੁਰਸ਼ ਵੀ ਮੇਰੇ ਪੰਜੇ ਤੋਂ ਬਾਹਰ ਨਹੀਂ, ਪਰ ਜਿਹੜੇ ਪ੍ਰਭੂ ਦੇ ਭਗਤਨ ਪ੍ਰਭੂ ਦੇ ਪਿਆਰੇ ਹਨ, ਉਹਨਾਂ ਦਾ ਮੈਂ ਸੇਵਾਦਾਰ ਹਾਂ। ਉਹਨਾਂ ਦੀ ਸੇਵਾ ਕਰਕੇ ਮੈਂ ਆਪਣੇ ਆਪ ਨੂੰ ਕਿਰਤਾਰ ਸਮਝਦਾ ਹਾਂ। ਇੱਥੇ ਹੀ ਉਹ ਗੁਰੂ ਜੀ ਫਰਮਾਉਂਦੇ ਹਨ, ਜਲਣ ਜੀ ਪ੍ਰਭੂ ਦੇ ਭਗਤ ਉਹਨਾਂ ਜਮਦੂਤਾਂ ਨੂੰ ਕਹਿ ਪਰ ਜੀ ਕਹਿ ਕੇ ਜ਼ਰੂਰ ਬੁਲਾਉਂਦਾ ਰਿਹਾ ਇਹਦਾ ਹੁਣ ਧਰਮ ਰਾਜਾ ਨੂੰ ਹੁਕਮ ਕਰਦੇ ਹਨ ਜਲਣ ਜੀ ਪ੍ਰਭੂ ਦੇ ਭਗਤ ਉਹਨਾਂ ਜਮਦੂਤਾਂ ਨੂੰ ਕਹਿੰਦੇ ਦੇਖੋ ਇਸਨੂੰ ਮਾਰੋ ਕੁੱਟੋ ਨਹੀਂ ਲੈ ਜਾਓ ਪਰ ਮੇਰੇ ਵੱਲੋਂ ਧਰਮਰਾਜ ਨੂੰ ਇੱਕ ਸੁਨੇਹਾ ਹੀ ਦੇ ਦੇਣਾ ਵੀ ਜਲਣ ਜੱਟ ਨੇ ਉਹ ਕਿਹਾ ਇਹਨੇ ਭਾਵੇਂ ਜ਼ਿੰਦਗੀ ਵਿੱਚ ਕੋਈ ਨਾਮ ਦਾ ਨਿਸ਼ਾਨ ਆਦਿ ਨਹੀਂ ਕੀਤਾ ਪਰ ਜੀ ਕਹਿ ਕੇ ਜ਼ਰੂਰ ਬੁਲਾਉਂਦਾ ਰਿਹਾ ਇਹਦਾ ਹਿਸਾਬ ਕਿਤਾਬ ਸੰਭਲ ਕੇ ਕਰੀ ਜੇ ਕੋਈ ਤਿਲ ਤੋਂ ਜੀ ਕਹੇ ਤਾਂ ਜਮ ਕੀ ਸਰਬਨਾ ਹੋਈ ਬਾਣੀ ਕਿਉਂ ਦੱਸਿਆ ਹੈ ਜਮ ਦੀ ਤਲਬ ਨਾ ਹੋਵੇ ਉਹਨਾਂ ਨੂੰ ਧਰਮਰਾਜ ਨੂੰ ਮੇਰੇ ਵੱਲੋਂ ਕਹਿ ਦਿਓ ਇਹਦਾ ਹਿਸਾਬ ਕਿਤਾਬ ਜ਼ਰਾ ਸੰਭਲ ਕੇ ਕਰੇ ਜਿਸ ਕਾ ਕਹਿਆ ਦਰਗੇ ਚਲੇ ਸੋ ਕਿਸ ਕਿਸ ਕੋ ਨਦਰ ਲਿਆਵੇ ਚਲੇ ਜਿਸਦਾ ਕਿਹਾ ਦਰਗਾਹ ਵਿੱਚ ਵੀ ਚੱਲਦਾ ਹੈ ਉਹ ਹੋਰ ਕਿਸੇ ਦੀ ਕੀ ਮਿਛੰਦਗੀ ਜਾਣਦਾ ਤਾਂ ਜਦੋਂ ਇਹ ਸੁਨੇਹਾ ਦਿੱਤਾ ਜੰਦੂ ਕੁਮਾਰ ਨੂੰ ਕੁੱਟਣ ਦਾ ਬੰਦ ਹੋ ਗਿਆ ਉਸ ਮੁਰਜ਼ਮ ਨੂੰ ਲੈ ਗਏ ਜੇ ਕੋਈ ਕਹੇ ਪ੍ਰਲੋਕ ਕੋਈ ਨਹੀਂ ਗੁਰਬਾਣੀ ਉੱਪਰ ਫੇਥ ਰੱਖਣ ਵਾਲੇ ਵਿਸ਼ਵਾਸ ਰੱਖਣ ਵਾਲੇ ਜ਼ਰਾ ਜ਼ਰਾ ਧਿਆਨ ਦੇਣ ਗੁਰੂ ਅਰਜਨ ਦੇਵ ਮਹਾਰਾਜ ਕੀ ਫਰਮਾਉਂਦੇ ਪ੍ਰਲੋਕ ਦੇ ਰਸਤੇ ਦਾ ਜ਼ਿਕਰ ਕਰਦੇ ਨੇ ਇੱਥੇ ਥਾਂ ਥਾਂ ਐਸੇ ਗੁਣਾ ਸੰਤੋਸ਼ਾ ਜੈ ਪੈਂਡੇ ਮਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਸਿਆ ਨੂੰ ਹਰ ਕਾ ਨਾਮ ਤੈ ਨਾਲ ਪਛਾਣੂ ਜੈ ਮਹਾਂ ਭਿਆਨ ਤਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਾਂ ਤਿਰਖਾ ਮਨ ਤੁਝ ਆਕਰਖ ਹੈ ਤੈ ਨਾਨਕ ਹਰ ਹਰ ਅੰਮ੍ਰਿਤ ਦਾਤਾ ਪ੍ਰਲੋਕ ਦੇ ਰਸਤੇ ਦਾ ਜ਼ਿਕਰ ਕਰਦੇ ਨੇ ਇੱਥੇ ਥਾਂ ਥਾਂ ਐਸੇ ਬਚਨ ਆਉਂਦੇ ਹਨ ਵਿਸ਼ਵਾਸ ਨਾ ਲਿਆਉਣਾ ਵਿਸ਼ਵਾਸਹੀਨਤਾ ਦੇ ਲੱਛਣ ਮੰਨੇ ਜਾਂਦੇ ਤਾਂ ਸਾਰੀ ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰ ਕੇ ਚਲਾਇਆ ਕਿਉਂਕਿ ਧਰਮਰਾਜਾ ਦੇ ਅੱਗੇ ਖੜਾ ਕਰ ਦਿੱਤਾ ਮੁਲਜ਼ਮ ਉਸਦਾ ਹਿਸਾਬ ਕਿਤਾਬ ਜੋ ਸੀਥਿਆ ਅਤੇ ਸਫੈਦ ਕਾਪੀਆਂ ਦੋਵੇਂ ਅੱਗੇ ਰੱਖ ਦਿੱਤੀ ਸਫੈਦ ਕਾਪੀ ਬਿਲਕੁਲ ਖਾਲੀ ਸਿਆਹ ਕਾਪੀ ਭਰੀ ਹੋਈ ਬੁਰੇ ਕੰਮ ਧਰਮਰਾਜਾ ਰਿਹਾ ਹੈ, ਇਹਦਾ ਹਿਸਾਬ ਕਿਤਾਬ ਜ਼ਰਾ ਸੰਭਲ ਕੇ ਕਰੀ। ਵਿਅਰਥ ਗਵਾ ਦਿੱਤਾ, ਇਸ ਤੋਂ ਲਾਭ ਨਾ ਉਠਾਇਆ, ਸਾਰੀ ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰ ਕੇ ਚਲਾਇਆ, ਕੁੰਭੀ ਨਰਕ ਵੀ ਛੱਡ ਦਿਓ ਇਸਨੂੰ ਜਾ। ਜਦੋਂ ਯਮ ਕਿਹਾ, ਜਮਦੂਤਾਂ ਨੇ ਉਸ ਮੌਕੇ ਕਿਹਾ, ਮਹਾਰਾਜ ਸਾਨੂੰ ਇੱਕ ਸੁਨੇਹਾ ਦਿੱਤਾ ਜਲਣ ਜੀ ਨੇ, ਭਗਤ ਜਲਣ ਨੇ, ਕਿ ਕਹਿਣ ਲੱਗੇ ਭਾਵੇਂ ਇਸਨੇ ਕੁਛ ਨਹੀਂ ਕੀਤਾ ਪਰ ਇਹ ਜੀ ਕਹਿ ਕੇ ਜ਼ਰੂਰ ਬੁਲਾਉਂਦਾ ਰਿਹਾ ਹੈ, ਇਹਦਾ ਹਿਸਾਬ ਕਿਤਾਬ ਜ਼ਰਾ ਸੰਭਲ ਕੇ ਕਰੀ। ਜਦੋਂ ਇੰਨੀ ਗੱਲ ਕਹੀ, ਧਰਮਰਾਜਾ ਪ੍ਰਭੂ ਭਗਤਾਂ ਦਾ ਸੇਵਾਦਾਰ ਤਾਂ ਹੈ ਹੀ, ਉਸ ਮੌਕੇ ਹਿਸਾਬ 'ਤੇ ਕਲਮ ਫੇਰ ਦਿੱਤੀ, ਹਿਸਾਬ ਦੇ ਬਾਅਦ ਹੋ ਗਏ, ਕਹਿੰਦੇ ਅੱਛਾ ਇਹਨੂੰ ਸੁਰਗਾਂ 'ਚ ਲੈ ਜਾ। ਉਸ ਮੌਕੇ ਹੀ ਦੱਸਿਆ, ਧਰਮਰਾਜਾ ਕਾਗਜ਼ ਉਠਾ ਰਹੇ, ਜਨ ਨਾਨਕ ਲੇਖਾ ਗੁਰੂ ਅਰਜਨ ਦੇਵ ਮਹਾਰਾਜ ਇਉਂ ਫਰਮਾਉਂਦੇ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੰਤ ਵਾਹਿਗੁਰੂ ਭਲੀ ਕਰੇ, ਪਰਮਾਤਮਾ ਪੁੱਤਰ ਦੀ ਦਾਇ ਅਬ ਕਹਾਂ ਕਰੇ ਕੋ, ਜਬ ਫਾਟਿਓ ਸਗਲੋ ਲੇਖਾ, ਮਹਾਂ ਆਨੰਦ ਭਏ ਸੁਖ ਪਾਇਆ, ਸੰਤਨ ਕੇ ਪ੍ਰਸ਼ਾਦੇ ਕਉ ਨਾਨਕ ਹਰ ਸਿਉ ਮਨ ਮਾਨਿਆ, ਰੰਗ ਰਤੇ ਵਿਸ਼ਮਾ ਦੇ ਸਦਾ ਵਾਸਤੇ ਲੇਖਾ ਫਟ ਗਿਆ ਆਓ। ਪੁੱਤਰ ਨਹੀਂ, ਮਹਾਂਪੁਰਖ ਨੇ ਵਚਨ ਕਰ ਦਿੱਤਾ, ਵਾਹਿਗੁਰੂ ਭਲੀ ਕਰੇ, ਪਰਮਾਤਮਾ ਪੁੱਤਰ ਦੀ ਦਾਤ ਬਖਸ਼ੇ, ਸਮਾਂ ਪਾ ਕੇ ਵਿੱਚ ਇਹਦੀ ਆਸ ਹੋ ਗਈ। Thank you. तलाश की थी रोजा ना ही लभ्या वचन दे मुताबक शाहूकार ग्रह पुत्र दी आस हुई समा गुजरदा चला गया खुशियां कुछ महीने गुजरे तो बाद ठेठाणी दे चित विच हालात माता दे हुंदे नूं हू बहू बच्चे दे उपर उन्हां दा असर पिया करदा लेकिन मौसम खरबूजियां दा है नहीं सी बड़ी ढूंढ कीती बड़ी तलाश कीती खरबूजा ना ही लभ्या ना खरबूजा खाण दी इच्छा जरूर होंदी है ना ही खरबूजा लभदा है सेठ जी पैसा दाता या सूरमा धर्म वास्ते लोगां दा कथन है माता दे उदर दे समें जिहे जिहे ख्यालात माता दे हुंदे नूं हू बहू बच्चे दे उपर उन्हां दा असर पिया करदा है कदे दस्या जननी जने सब फक्त जन कह दाता कह सूर नहीं तो जननी बांझ रहो बाणी दसती है जय कुल पूतन ज्ञान विचारी कबीर नामदेव जैसा बच्चा पैदा कर या राजे बल जैसा दाता या सूरमा धर्म वास्ते वो गरीब की रक्षा वास्ते अपनी कुर्बानी करना अगर अंत्यों विचों कोई भी है भगत सूरमा या दाता पैदा कर सके साधन कहते हैं यह जी माता विधवा हो जाए चंगी बाणी दसती है जय कुल पूतन ज्ञान विचारी विधवा कसना पही महतारी जिस कुल विच कोई ज्ञान विचार वाला पुत्र नहीं पैदा होया भगत माता दे उधर दे विच बच्चे हुंदा है माता दे की इख्तियार है माता नूं की हक है भगत सूरमा या दाता पैदा कर सके साधन हक है तेरे तां शिक्षा दित्ती है शिक्षा वह दिखती जाती है जी अमल में आ सके कई गल्लां अकवालियां खुराकां खावे सूरमे ने इतिहास पढ़े सवाल हल करने फार्मूले हैं इसी तरह भगत माता दे उधर दे विच बच्चे का निवास होवे अगर माता उस मौके भगती करे भगतां दे इतिहास पढ़े या सुने उन्हां दी तो बच्चा अवश्य दाता होएगा क्योंकि यह पैसा ही असर पाएगा अगर चंगी चंगी ताकत वाली खुराक खावे सूरमे के इतिहास पढ़े सूरमिया दोटो तस्वीर देखिया जा सूरमगति के प्रसंग पढ़े सुने जाचारी विधवा कथना सही महतारी गुरबान करे और दातिया के इतिहास देखे तो बच्चा अवश्य दाता होएगा क्योंकि यह असूल है ਮਾਤਾ ਦੇ ਕੁਦਰਤ ਨੇ ਜਿਹੇ ਜਿਹੇ ਖਿਆਲਾਤ ਜਿਹੇ ਜਿਹੇ ਕਰਤੱਵ ਮਾਤਾ ਦੇ ਹੋਣਗੇ ਵੈਸਾ ਹੀ ਬੱਚਾ ਬਣ ਸਕਦਾ। ਸਿੱਖ ਬੱਚਿਆਂ ਨੂੰ ਕਿਤੇ ਪ੍ਰੇਮ ਨਾਲ ਵੀ ਸਮਝਾਉਂਦੇ, ਕਿਤੇ ਤਾੜਨਾ ਦੁਆਰਾ ਵੀ ਸਮਝਾਉਂਦਾ, ਐਸਾ ਫਰਮਾਨ ਵੀ ਨਾ ਕੀਤਾ ਜਾਂਦਾ। ਜੈ ਕੁਲ ਪੂਤਨ ਗਿਆਨ ਵਿਚਾਰੀ, ਵਿਧਵਾ ਕਥਨਾ ਸਹੀ ਮਹਿਤਾਰੀ। ਗੁਰਬਾਣੀ ਮਾਤਾ ਰੂਪ ਹੈ, ਮਾਤਾ ਬੱਚਿਆਂ ਦੇ ਨੁਕਸ ਦੂਰ ਕਰਨ ਵਾਸਤੇ ਕਈ ਦਫ਼ਾ ਪਿਆਰ ਕਰਦੀ ਹੈ, ਕਈ ਦਫ਼ਾ ਤਾੜਨਾ ਵੀ ਕਰਦੀ। ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮਾਇਓ ਅਪਰਾਧੀ, ਪਰ ਜੀਵ ਤਰ ਅੱਛਾ ਹੋ ਜਾਵੇ। ਇਸੀ ਤਰ੍ਹਾਂ ਗੁਰਬਾਣੀ ਰੂਪੀ ਮਾਤਾ ਸਿੱਖ ਬੱਚਿਆਂ ਨੂੰ ਕਿਤੇ ਪ੍ਰੇਮ ਨਾਲ ਵੀ ਸਮਝਾਉਂਦੀ, ਕਿਤੇ ਤਾੜਨਾ ਦੁਆਰਾ ਵੀ ਸਮਝਾਉਂਦੀ ਹੈ। ਸਮਝਾ ਇਸ ਦਾ ਮਤਲਬ ਨੁਕਸ ਦੂਰ ਕਰਨਾ ਹੈ, ਰਾਹੇ ਰਾਸਤੀ 'ਤੇ ਲਿਆਉਣਾ ਹੈ। ਇੱਥੇ ਤਾੜਨਾ ਦੁਆਰਾ ਕਿਹਾ, ਕੁੱਚੈ ਕੁਲ ਪੂਤਨਾ ਗਿਆਨ ਵਿਚਾਰੀ, ਵਿਧਵਾ ਕਸਨਾ ਸਹੀ ਮਹਿਤਾਰੀ। ਅੱਗੇ ਹੋਰ ਤਾੜਨਾ ਕੀਤੀ, ਜੈ ਨਰ ਰਾਮ ਭਗਤ ਨੇ ਸਾਧੀ ਜਨਮਤ ਕਸਨਾ ਮਾਇਓ ਅਪਰਾਧੀ। ਜਿਸ ਪੁਰਸ਼ ਨੇ ਪ੍ਰਭੂ ਵਾਹਿਗੁਰੂ ਦੀ ਭਗਤੀ ਨਹੀਂ ਕੀਤੀ, ਇਹੋ ਜਿਹਾ ਅਪਰਾਧੀ ਪੁਰਸ਼ ਜੰਮਦਾ ਹੀ ਕਿਉਂ ਨਾ ਮਰ ਗਿਆ। ਇਤਿਹਾਸ ਤਾੜਨਾ ਦੇ ਵਚਨ ਕੀਤੇ ਹਨ, ਅਤੇ ਆਹ ਉੱਧਰ ਖਿਆਲ ਦਿਓ, ਸੇਠਾਣੀ ਦੇ ਚਿੱਤ ਵਿੱਚ ਖਰਬੂਜ਼ਾ ਖਾਣ ਦਾ ਫੁੱਲਾਂ ਖਰਬੂਜ਼ਾ ਲੱਭ ਨਹੀਂ ਰਿਹਾ। ਸੇਠ ਪਾਸ ਜ਼ਿਕਰ ਹੋਇਆ, ਇਹ ਐਸਾ ਨਾ ਹੋਵੇ ਜ਼ਿੰਦਗੀ ਭਰ ਬੱਚੇ ਦਾ ਖਿਆਲ, ਬੱਚੇ ਦਾ ਮਨ ਖਰਬੂਜ਼ਿਆਂ ਨੂੰ ਭਟਕਦਾ ਰਹੇ। ਕੁਛ ਉਪਾਅ ਕਰੋ, ਯਤਨ ਕਰੋ। ਉਹਨੇ ਵੀ ਯਤਨ ਕੀਤਾ, ਲੇਕਿਨ ਖਰਬੂਜ਼ਾ ਨਾ ਹੀ ਲੱਭ ਸਕਿਆ। ਅਖੀਰ ਵਿਚਾਰ ਹੋਈ, ਨਾ ਤੁਰਨਾ ਹਟਦਾ, ਨਾ ਖਰਬੂਜ਼ਾ ਲੱਭਦਾ, ਕੋਈ ਹੋਰ ਯਤਨ ਕਰੋ। ਉਹ ਸੇਠ ਨੇ ਉਹਨਾਂ ਮਹਾਂਪੁਰਖਾਂ ਪਾਸ ਜਾ ਕੇ ਇਹ ਸਾਰੀ ਵਿਚਾਰ ਰੱਖੀ। ਉਹਨਾਂ ਕਿਹਾ, ਹਾਂ ਖਰਬੂਜ਼ੇ ਲੱਭ ਜਾਣਗੇ, ਪਰ ਥੋੜ੍ਹੀ ਜਿਹੀ ਖੇਚਲ ਕਰਨੀ ਪਏਗੀ। ਸ਼ੇਠ ਜੀ, ਦੱਸੋ, ਫਲਾਂ ਪਹਾੜੀ 'ਤੇ ਇੱਕ ਦੇਵਤਾ ਰਹਿੰਦਾ, ਉੱਥੇ ਪਹੁੰਚੋ, ਮੇਰੇ ਵੱਲੋਂ ਜਾ ਕੇ ਉਸ ਦੇਵਤਾ ਨੂੰ ਨਮਸਕਾਰ ਕਰਨਾ, ਉੱਥੋਂ ਤੁਹਾਨੂੰ ਇਹ ਖਰਬੂਜ਼ੇ ਬਹੁਤ ਸਾਰੇ ਲੱਭ ਜਾਣਗੇ। ਖੈਰ, ਸ਼ੇਠ ਜੀ ਨੂੰ ਕਰਕੇ ਉੱਥੇ ਪਹੁੰਚਿਆ। ਪਹੁੰਚ ਕੇ ਕੀ ਦੇਖਦਾ, ਬਹੁਤ ਦਿਵ ਔਰ ਰਮਣੀਕ ਸਥਾਨ ਹੈ, ਉਸਦੇ ਵਿੱਚ ਇੱਕ ਦਿਵ ਸਰੂਪ ਦੇਵਤਾ ਰਹਿੰਦਾ ਹੈ। ਉਸਨੂੰ ਜਾ ਕੇ ਸੇਠ ਨੇ ਨਮਸਕਾਰ ਕੀਤੀ, ਮਹਾਤਮਾ ਵੱਲੋਂ ਵੀ ਨਮਸਕਾਰ ਕੀਤਾ, ਅਤੇ ਕਿਹਾ, ਖਰਬੂਜ਼ੇ ਲੈਣ ਵਾਸਤੇ ਆਏ ਹਾਂ। ਉਸਨੇ ਹੋਰ ਸਾਰਾ ਕੁਛ ਉੱਥੇ ਕਹਿ ਕੇ ਆਪਣੇ ਸੇਵਾਦਾਰਾਂ ਨੂੰ ਦਿਖਾਇਆ, ਸਾਰੇ ਚੱਕਰ ਕਢਾਇਆ। ਸੇਠ ਦਾ ਚਿੱਤ ਦੇਖ ਕੇ ਬਹੁਤ ਪ੍ਰਸੰਨ ਹੈ, ਉਸ ਥਾਂ ਨੂੰ ਦੇਵਤਾ ਦਾ ਦਿਵ ਸਰੂਪ ਔਰ ਉਸ ਥਾਂ ਦੇ ਰਮਣੀਕ ਸਥਾਨ ਔਰ ਰਮਣੀਕ ਪਦਾਰਥ ਹਨ। ਸੋ ਖਰਬੂਜ਼ੇ ਬਹੁਤ ਸਾਰੇ ਦਵਾ ਦਿੱਤੇ ਗਏ। ਵਾਪਸੀ ਦੇ ਵਿੱਚ ਸੇਠ ਉਸ ਦੇਵਤਾ ਨੂੰ ਮਿਲਣ ਵਾਸਤੇ ਔਰ ਆਗਿਆ ਲੈਣ ਵਾਸਤੇ ਆਇਆ, ਮੈਨੂੰ ਆਗਿਆ ਦਿਓ ਤਾਂ ਕਿ ਮੈਂ ਜਾਵਾਂ। ਖੈਰ, ਜਾਣ ਵੇਲੇ ਉਸ ਦੇਵਤਾ ਨੇ ਕਿਹਾ, ਮਹਾਤਮਾ ਨੂੰ ਮੇਰੇ ਵੱਲੋਂ ਨਮਸਕਾਰ ਕਰ ਦੇਣਾ ਅਤੇ ਜਾਓ। ਇਹ ਵਚਨ ਉਸ ਦੇਵਤਾ ਨੇ ਕਹੇ, ਧੰਨ ਹੈ ਮਾਤ ਲੋਕ, ਧੰਨ ਹੈ ਮਨੁੱਖਾ ਦੇ। ਹੋਰ ਬਚਨਾਂ ਦੇ ਇਲਾਵਾ ਇਹ ਬਚਨ ਵੀ ਕਹੇ, ਧੰਨ ਮਾਤ ਲੋਕ, ਧੰਨ ਮਾਨੁੱਖ ਦੇ। ਇਹ ਬਚਨ ਉਸ ਦੇਵਤਾ ਨੇ ਸੇਠ ਨੂੰ ਕਹੇ, ਧੰਨ ਮਾਤ ਲੋਕ, ਧਨ ਮਨੁੱਖਾਂ ਦੇ। ਖੈਰ ਸਰੀਰ ਉੱਤੋਂ ਹੀ ਚੱਲ ਪਿਆ, ਪਰ ਰਸਤੇ ਵੀ ਸੋਚਦਾ ਪਾਉਂਦਾ ਹੈ। ਇਹਨਾਂ ਨੇ ਮੋਹਰ ਨੂੰ ਛੱਡ ਕੇ ਕੌਡੀ ਨੂੰ ਵੜਿਆਇਆ, ਕਿਉਂਕਿ ਮਾਤਲੋਕ ਦੇ ਪਦਾਰਥਾਂ ਦੇ ਮੁਕਾਬਲੇ ਦੇ ਵਿੱਚ ਦੇਵਲੋਕ ਦੇ ਪਦਾਰਥ ਇਉਂ ਹਨ ਜਿਵੇਂ ਕੌਡੀ ਦੇ ਮੁਕਾਬਲੇ ਵਿੱਚ ਮੋਹਰ ਹੋਵੇ, ਔਰ ਮਨੁੱਖ ਦੇ ਮੁਕਾਬਲੇ ਵਿੱਚ ਦੇਵ ਦੇ ਹੀ ਇਉਂ ਹੈ ਜਿਵੇਂ ਕੌਡੀ ਦੇ ਮੁਕਾਬਲੇ ਮੋਹਰ ਹੋਵੇ। ਪਰ ਇਹਨਾਂ ਨੇ ਮੋਹਰ ਨੂੰ ਛੋੜ ਕੇ ਕੌਡੀ ਨੂੰ ਵੜਿਆਇਆ, ਇਸ ਗੱਲ ਵਿੱਚ ਕੀ ਭੇਦ ਹੈ? ਖੈਰ ਵਿਚਾਰਾਂ ਕਰਦਾ ਚਲਾ ਆਇਆ, ਘਰ ਪਹੁੰਚਿਆ, ਸਰਬੂਜੇ ਦੇ ਪਾਸ ਪਹੁੰਚਿਆ। ਉਹਨਾਂ ਨੇ ਦੇਵਤਾ ਵੱਲੋਂ ਨਮਸਕਾਰ ਕੀਤਾ ਔਰ ਆਪਣਾ ਸ਼ੰਕਾਰ ਕਹਿਣ ਲੱਗਿਆ, ਜਿਸ ਵਕਤ ਮੈਂ ਚੱਲੇ ਹਾਂ ਉਸ ਦੇਵਤਾ ਨੇ ਮਨੁੱਖਾਂ ਦੇ ਨੂੰ ਔਰ ਮਾਤਲੋਕ ਨੂੰ ਵੜਿਆਇਆ। ਇਹ ਕਿਹਾ ਧੰਨ ਹੈ ਮਾਤਲੋਕ, ਧੰਨ ਹੈ ਮਨੁੱਖ ਦੇ। ਹਾਲਾਂਕਿ ਦੇਵ ਦੇ ਹੀ ਔਰ ਦੇਵਲੋਕ ਦੇ ਪਦਾਰਥ ਇਹਨਾਂ ਨੂੰ ਬਹੁਤ ਜ਼ਿਆਦਾ ਕੀਮਤੀ ਹਨ, ਜਿਵੇਂ ਕੌਡੀ ਦੇ ਮੁਕਾਬਲੇ ਵਿੱਚ ਮੋਹਰ ਦੀ ਕੀਮਤ ਹੋਵੇ। ਪਰ ਉਹਨਾਂ ਮੋਹਰ ਨੂੰ ਛੋੜ ਕੇ ਕੌਡੀ ਨੂੰ ਵੜਿਆਇਆ, ਇਸ ਗੱਲ ਵਿੱਚ ਕੀ ਭੇਦ ਹੈ? ਜ਼ਰਾ ਆਪ ਪਕੜ ਕੇ ਖੋਲ ਕੇ ਦੱਸੋ। ਇਹ ਵਚਨ ਸੁਣ ਕੇ ਮਹਾਤਮਾ ਨੇ ਕਿਹਾ, ਸੇਠ ਜੀ, ਤੇਰੇ ਸ਼ੰਕੇ ਦਾ ਸਮਾਧਾਨ ਆਸਾਨੀ ਨਾਲ ਕੀਤਾ ਜਾ ਸਕਦਾ ਹੈ, ਪਰ ਬਿਹਤਰ ਹੈ ਇੱਕ ਦਫ਼ਾ ਉੱਥੇ ਫਿਰ ਪਹੁੰਚੇ, ਥੋੜ੍ਹੀ ਖੇਚਲ ਕਰੇ, ਉੱਥੇ ਤੈਨੂੰ ਵਿਸ਼ੇਸ਼ ਲਾਭ ਹੋਵੇਗਾ। ਖੈਰ ਸੇਠ ਫਿਰ ਉੱਥੇ ਦੇਵਤਾ ਪਾਸ ਪਹੁੰਚੇ, ਪਹੁੰਚ ਕੇ ਇਹ ਹੀ ਸਵਾਲ ਅੱਗੇ ਰੱਖਿਆ, ਉਸ ਦਿਨ ਤੁਸੀਂ ਮੈਨੂੰ ਜਾਣ ਵੇਲੇ ਕਿਹਾ ਸੀ ਧੰਨ ਮਾਤਲੋਕ, ਧੰਨ ਮਾਨੁਕ ਦੇ, ਤੁਸੀਂ ਮਨ ਮੋਹਰ ਨੂੰ ਛੋੜ ਕੇ ਕੌਡੀ ਨੂੰ ਵੜਿਆ, ਇਸ ਗੱਲ ਵਿੱਚ ਕੀ ਭੇਦ ਹੈ? ਮਨੁੱਖਾਂ ਦੇ ਨੂੰ ਵੜਿਆਇਆ ਦੇਵ ਦੇਹੀ ਨੂੰ ਛੋੜ ਕੇ, ਔਰ ਦੇਵਲੋਕ ਦੇ ਪਦਾਰਥਾਂ ਨੂੰ ਛੋੜ ਕੇ ਮਾਤਲੋਕ ਦੇ ਪਦਾਰਥਾਂ ਨੂੰ ਚੰਗਾ ਦੱਸਿਆ? ਇਹ ਜ਼ਰਾ ਕਿਰਪਾ ਕਰਕੇ ਦੱਸੋ, ਮੈਨੂੰ ਉਸ ਦਿਨ ਦਾ ਹੀ ਸ਼ੰਕਾ ਪੈਦਾ ਹੋਇਆ ਹੋਇਆ। ਇਹ ਵਚਨ ਸੁਣ ਕੇ ਦੇਵਤਾ ਕਹਿਣ ਲੱਗੇ, ਸੇਠ, ਮਾਤਲੋਕ ਔਰ ਮਾਨੁਕ ਦੇ ਵਡਿਆਉਣ ਯੋਗ ਹੀ ਹੈ, ਸ਼ੰਕੇ ਵਾਲੀ ਗੱਲ ਕੋਈ ਨਹੀਂ, ਮੈਂ ਹੀ ਨਹੀਂ ਵਡਿਆ ਰਿਹਾ ਇਸ ਨੂੰ। ਚਾਰ ਵੇਦ, ਛੇ ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, ਤੌਰੇ, 3 ਪੁਰਾਣ, ਸਾਰੇ ਗੁਰਬਾਣੀ ਆਦਿ ਸਾਰੇ ਗ੍ਰੰਥ ਵਡਿਆਉਂਦੇ, ਸਾਰੇ ਸਤਿਪੁਰਸ਼ ਵਡਿਆਉਂਦੇ ਹਨ। ਸੋ ਕਿਉਂ ਕਰਕੇ ਵਡਿਆਉਣ ਯੋਗ ਹੀ ਹੈ? ਕਿਉਂ? ਜਿਸ ਦਿਨ ਤੋਂ ਪਰਮੇਸ਼ਰ ਨੇ ਸ੍ਰਿਸ਼ਟੀ ਰਚੀ, 84 ਜੋਨ ਬਣਾਏ, ਸਾਰਿਆਂ ਵਿੱਚੋਂ ਮੁੱਖ ਮਾਨੁਕ ਨੂੰ ਰੱਖਿਆ, ਤਮਾਮ ਜੋਨੀਆਂ ਦਾ ਬਾਦਸ਼ਾਹ ਦੇ ਹੀ ਮਾਨੁਕ ਤੇ ਹੀ ਰੱਖੀ, ਹੋਰ ਜੋਨੀਆਂ ਜਿਹੜੀ 1,84,00,000 ਜੋਨ ਹੈ ਉਹ ਪਰਤੰਤਰ ਹਨ, ਉਹਨਾਂ ਨੂੰ ਸ਼ੁਭ ਅਸ਼ੁਭ ਕੰਮ ਕਰਨ ਦਾ ਅਧਿਕਾਰ ਨਹੀਂ, ਨਾ ਹੀ ਉਹਨਾਂ ਦਾ ਫਲ ਤੋਪਣ ਦਾ। ਲੇਕਿਨ ਮਾਨੁਕ ਦੇ ਇਸਨੂੰ ਸਮਝ ਦਿੱਤੀ ਹੈ, ਇਸਨੂੰ ਵਿਚਾਰ ਦੀ ਰੋਸ਼ਨੀ ਦਿੱਤੀ ਹੈ, ਫਿਰ ਮਰਿਆਦਾ ਬਣਾ ਦਿੱਤੀ ਹੈ ਗ੍ਰੰਥਾਂ ਸ਼ਾਸਤਰਾਂ ਦੁਆਰਾ, ਆਹ ਕਰੇ ਤਾਂ ਇਹਦਾ ਆਹ ਫਲ ਮਿਲਦਾ, ਇਹ ਕਰੇ ਤਾਂ ਇਹਦਾ ਆਹ ਫਲ ਮਿਲਦਾ। ਮਾਤਲੋਕ ਵਿੱਚ ਜਾ ਕੇ ਮਨੁੱਖਾਂ ਦੇ ਵਿੱਚ ਪੁਰਸ਼ ਆਪਣੇ ਪੁਰਸ਼ਾਰਥ ਨਾਲ ਸ਼ਿਵ ਬ੍ਰਹਮਾ ਵਿਸ਼ਨੂੰ ਪਦਵੀ ਵੀ ਪ੍ਰਾਪਤ ਕਰ ਸਕਦਾ, ਪਰ ਆਪਣੀ ਗਲਤੀ ਕਰਕੇ ਨਰਕਾਂ ਦਾ ਕੀੜਾ ਵੀ ਬਣ ਸਕਦਾ, ਕਿਉਂਕਿ ਮਾਨੁੱਖ ਦੇ ਵਿੱਚ ਮਾਤਲੋਕ ਵਿੱਚ ਆ ਕੇ ਕਰਮ ਦਾ ਫਲ ਭੁਗਤਣਾ ਪੈਂਦਾ, ਕਰਮ ਭੂਮੀ ਹੈ। ਇਸ ਵਾਸਤੇ ਇੱਥੇ ਦੇ ਕੀਤੇ ਹੀ ਕਰਮਾਂ ਦਾ ਫਲ ਹੋਰ ਥਾਂ ਭੁਗਤਦੇ ਹੈ। ਫਿਰ ਉਹਨੇ ਦੇਵਤਾ ਨੇ ਦੱਸਿਆ, ਕਹਿਣ ਲੱਗਾ, ਮੇਰੇ ਇਸ ਦੇਵ ਦੇਵੀ ਨੂੰ ਅਤੇ ਇੱਥੋਂ ਦੇ ਪਦਾਰਥਾਂ ਜਿੱਥੋਂ ਤੋਂ ਖਰੂਜੇ ਲੈ ਕੇ ਗਏ ਹਨ ਤੂੰ ਅੱਛੇ ਸਮਝਦਾ ਨਾ, ਮਾਤਲੋਕ ਮਨੁੱਖਾਂ ਦੇ ਮੁਕਾਬਲੇ ਵਿੱਚ ਇਹਨਾਂ ਨੂੰ ਮੋਹਰ ਸਮਝਦਾ। ਇਹ ਸਿਰਫ ਪਿਛਲੇ ਜਨਮ ਵਿੱਚ ਮੈਂ ਇੱਕ ਛੋਟਾ ਜਿਹਾ ਸ਼ਾਹੂਕਾਰ ਸੀ, ਉੱਥੇ ਦੇ ਕੀਤੇ ਪੁੰਨ ਕਰਮਾਂ ਦਾ ਫਲ ਹੀ ਮੈਂ ਇੱਥੇ ਭੁਗਤ ਰਿਹਾ। ਉਹਦਾ ਫਿਰ ਜ਼ਿਕਰ ਕੀਤਾ ਉਸਨੇ ਆਪਣੀ ਸਾਰੀ ਪਿਛਲੀ ਹਕੀਕਤ ਖੋਲ੍ਹ ਕੇ ਦੱਸੀ। ਕਹਿਣ ਲੱਗਾ, ਮੈਂ ਪਿਛਲੇ ਜਨਮ ਵਿੱਚ ਇੱਕ ਛੋਟੇ ਜਿਹੇ ਪਿੰਡ ਵਿੱਚ ਮਨੁੱਖਾਂ ਦੇ ਔਰ ਮਾਤਲੋਕ ਵਿੱਚ ਰਹਿੰਦਾ ਸੀ, ਮੈਂ ਬਹੁਤ ਵੱਡਾ ਸ਼ਾਹੂਕਾਰ ਨਹੀਂ ਸੀ, ਹਜ਼ਾਰਾਂ ਪਤੀ, ਮੇਰਾ ਵਣਜ ਵਟੂ ਵੀ ਚੱਲਦਾ ਸੀ ਕੁਛ ਪਿੰਡਾਂ ਦੇ ਵਿੱਚ ਲੋਕਾਂ ਸੋ, ਇਸ ਕਰਕੇ ਮੈਨੂੰ ਇਤਨਾ ਸੰਸਕਾਰ, ਇਸੀ ਤਰ੍ਹਾਂ ਦਾਨ ਕੀਤਾ ਹੋਇਆ ਫਲੀਭੂਤ ਹੁੰਦਾ, ਚੰਗੀ ਜ਼ਮੀਨ ਵੀ ਬੀਜਿਆ ਹੋਰ ਜ਼ਿਆਦਾ ਫਲੀਭੂਤ ਹੋਇਆ ਕਰਦਾ। ਕਦੇ ਕਿਹਾ ਨਾ, ਬ੍ਰਹਮ ਬਿੰਦੇ ਸੋ ਸਤਿਗੁਰੂ ਕਹੀਏ, ਜੋ ਹਰ ਹਰ ਕਥਾ ਸੁਣਾਵੈ ਇਹ ਸਤਿਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁਵਿਧ ਅਰਪੋ ਤਿਸ ਪੁੰਨ ਕੀ ਭਗੂਰ ਜਾਂਦਾ ਸੀ। ਉਹਨਾਂ ਪੁੰਨ ਕਰਮਾਂ ਦਾ ਫਲ ਇੱਥੇ ਹਜ਼ਾਰਾਂ ਗੁਣਾ ਹੋਰ ਜ਼ਿਆਦਾ ਹੋ ਕੇ ਫਲਿਆ ਹੈ, ਜਿਵੇਂ ਇੱਕ ਅੰਬ ਦਾ ਬੂਟਾ ਲਗਾਓ, ਇੱਕ ਅੰਬ ਦੀ ਗੁੱਟੀ ਲਗਾਓ, ਉਹਦੇ ਹਜ਼ਾਰਾਂ ਨਹੀਂ ਲੱਖਾਂ ਅੰਬ ਲੱਗਦੇ, ਕਿਤਨੇ ਜ਼ਿਆਦਾ ਫਲੀਭੂਤ ਹੁੰਦੇ। ਇਸੀ ਤਰ੍ਹਾਂ ਦਾਨ ਕੀਤਾ ਹੋਇਆ ਫਲੀਭੂਤ ਹੁੰਦਾ, ਚੰਗੀ ਜ਼ਮੀਨ ਵੀ ਬੀਜਿਆ ਹੋਰ ਜ਼ਿਆਦਾ ਫਲੀਭੂਤ ਹੋਇਆ ਕਰਦਾ। ਕਦੇ ਕਿਹਾ ਨਾ, ਬ੍ਰਹਮ ਬਿੰਦੇ ਸੋ ਸਤਿਗੁਰੂ ਕਹੀਏ, ਜੋ ਹਰ ਹਰ ਕਥਾ ਸੁਣਾਵੈ ਇਹ ਸਤਿਗੁਰ ਕੋ ਸਾਧਨ ਭੋਜਨ ਪਾਠ ਪਟੰਬਰ ਬਹੁਵਿਧ ਅਰਪੋ ਤਿਸ ਪੁੰਨ ਕੀ ਫਿਰ ਤੋਂ ਉੱਠਣਾ ਆਵੇ ਇਉਂ ਦੱਸਿਆ ਵੀ ਹੈ। ਤਾਂ ਤੇ ਇਉਂ ਕਹਿਣ ਲੱਗਾ ਮੈਂ ਇਸ ਸੰਕਲਪ ਨੂੰ ਲੈ ਕੇ ਪੁਨਰਦਾਨ ਕਰਦਾ ਸੀ ਜੋ ਕਈ ਗੁਣਾ ਹੋ ਕੇ ਮੈਨੂੰ ਇੱਥੇ ਦੇਵ ਦੇਵੀ ਵੀ ਮਿਲ ਗਈ ਉਹਨਾਂ ਦਾ ਫਲ ਵੀ ਮਿਲ ਗਿਆ। ਪਰ ਗੁਰੂਜੀਆਂ ਦੀ ਬਾਤ ਸੁਣ ਲੈ ਸੀ ਕਹਿਣ ਲੱਗਾ ਮੇਰਾ ਛੋਟਾ ਜਿਹਾ ਸ਼ਾਹੂਕਾਰ ਹੋਣ ਕਰਕੇ ਪਿੰਡਾਂ ਦੇ ਵਿੱਚ ਕੁਛ ਦੇਣ ਲੈਣ ਦਾ ਬਣ ਪਿੰਡਾਂ ਦੇ ਵਿੱਚ ਇਹ ਰਿਵਾਜ਼ ਹੁੰਦਾ ਸੀ ਉਹਦਾ ਸਾਲ ਵਿੱਚ ਦੋ ਦਫ਼ਾ ਆਪਣੇ ਬਣੌਤਿਆਂ ਨਾਲ ਹਿਸਾਬ ਕਿਤਾਬ ਕਰਦੇ ਸ਼ਾਹੂਕਾਰ ਛੋਟਾ ਭਾਵੇਂ ਕੋਈ ਵੱਡਾ ਲੋਹੜੀ ਔਰ ਨਵਾਣ ਸੋ ਫਿਰ ਜਿਤਨਾ ਉਸਨੇ ਦੇ ਦੇਣਾ ਲੈ ਲੈਣਾ ਬਾਕੀ ਜਮ੍ਹਾਂ ਕਰਕੇ ਬਹੀ ਵੀ ਅੱਗੇ ਵਾਸਤੇ ਉਹਦਾ ਹਿਸਾਬ ਚੱਲਦਾ ਰਹਿੰਦਾ ਸੀ ਇਹੋ ਹਿਸਾਬ ਹੁੰਦਾ। ਮੇਰਾ ਵੀ ਇਸੀ ਤਰ੍ਹਾਂ ਕਈ ਥਾਈ ਸੀ ਗਰਮੀ ਦੇ ਦਿਨ ਆ ਗਏ ਉਹਨਾਂ ਦਿਨਾਂ ਵਿੱਚ ਖਰਬੂਜੇ ਵਗੈਰਾ ਬਹੁਤੇ ਹੁੰਦੇ ਮੈਂ ਇੱਕ ਨੇੜੇ ਜੇ ਚਾਰ ਪੰਜ ਮੀਲ ਤੇ ਪਿੰਡ ਸੀ ਉਹਨਾਂ ਦਿਨਾਂ ਵਿੱਚ ਰਸਤੇ ਅੱਛੇ ਨਹੀਂ ਅੱਜ ਕੱਲ੍ਹ ਉਹਨੂੰ ਸੜਕਾਂ ਸੁੱਕੀਆਂ ਜਾਂ ਨਹੀਂ ਸੀ ਜਾਣ ਆਉਣ ਦੇ ਕੁਛ ਜਿਹੜੇ ਸਾਧਨ ਸਨ ਉਹ ਵੀ ਇੰਨੇ ਚੰਗੇ ਨਹੀਂ ਸਨ। ਮੈਂ ਅੱਧੀ ਰਾਤ ਆਪਣੇ ਪਿੰਡੋਂ ਉੱਠਿਆ ਗਰਮੀ ਸਖ਼ਤ ਪੈਂਦੀ ਸੀ ਦਿਨੇ ਅਤੇ ਇੱਕ ਦੋ ਆਦਮੀਆਂ ਨੂੰ ਆਪਣੇ ਨਾਲ ਲਿਆ ਨੇੜੇ ਦੇ ਪਿੰਡ ਵਿੱਚ ਹਿਸਾਬ ਕਰਨ ਜਾਣਾ ਜਾਂਦੇ ਹਾਂ ਅਜੇ ਬਹੁਤ ਘਟਾਲਾ ਹੋਣ ਵਾਲਾ ਸੀ ਇੱਕ ਰਸਤੇ ਦੇ ਨਜ਼ਦੀਕ ਕਿਸੇ ਖਰਬੂਜਿਆਂ ਦਾ ਬਾੜਾ ਸੀ ਜਾਂਦੇ ਜਾਂਦੇ ਕਿਸੇ ਮੁਸਾਫਰ ਨੇ ਉੱਥੋਂ ਉਹਦਾ ਖਰਬੂਜ਼ਾ ਤੋੜ ਲਿਆ ਵਾੜ ਵੂੜ ਪੰਨ ਉਹਨੂੰ ਲੱਗ ਗਿਆ ਪਤਾ ਮਾਲਕ ਨੂੰ ਉਸਨੇ ਚੋਰ ਜਾਣ ਕੇ ਫੜ ਕੇ ਕੁੱਟਣਾ ਸ਼ੁਰੂ ਕੀਤਾ ਜਿਸਦੇ ਕੁੱਟਣ ਦੀ ਆਵਾਜ਼ ਨੂੰ ਧੋਣ ਦੀ ਆਵਾਜ਼ ਦੂਰ ਤੱਕ ਸੁਣਦੀ ਸੀ ਮੇਰੇ ਕੰਨ ਵਿੱਚ ਵੀ ਆਵਾਜ਼ ਇਹਨੇ ਗਲਤੀ ਥੋੜ੍ਹੀ ਸਦਾ ਬਦਲੀ ਕਿ ਖਰਬੂਜ਼ਾ ਤੋੜੇ ਜਿਤਨਾ ਜ਼ਿਆਦਾ ਇਸਨੂੰ ਸਦਾ ਉਹ ਅਰਬਾਦਮ ਜੀ ਕਹਿੰਦਾ ਐਡਾ ਬਹੁਤਾ ਰਹਿੰਦੇ ਨੇ ਐਡਾ ਬਹੁਤਾ ਦਿਆਲੂ ਹੈ ਖਰਬੂਜੇ ਦਾ ਬਾੜਾ ਲੀਬਨ ਬਣਦੇ ਦਸ ਕੀ ਕੀਮਤ ਆ ਉਹਨਾਂ ਸਹੀ ਚੋਰ ਦੀ ਕੁੱਟ ਪੈਂਦੀ ਹੁੰਦੀ ਹੈ ਜਿਹੜੇ ਚੋਰੀ ਕਰੇ ਉਹ ਦੇਣਾ ਸੀ ਐਸੇ ਹੀ ਵਰਤ ਵਰਤਾਲਾ ਹੁੰਦਾ ਕੀ ਚੋਰੀ ਕੀਤੀ ਕਹਿਣ ਲੱਗਾ ਮੇਰਾ ਖਰਬੂਜ਼ਾ ਥੋੜ੍ਹਾ ਸੀ ਇੱਕ ਖਰਬੂਜ਼ਾ ਹਾਂ ਮੈਂ ਕਿਹਾ ਸਰਜ ਬਾਤ ਹੈ ਇਹਨੇ ਗਲਤੀ ਥੋੜ੍ਹੀ ਸਦਾ ਬਹੁਤ ਇਹ ਖਰਬੂਜ਼ਾ ਤੋੜੇ ਜਿਤਨਾ ਜ਼ਿਆਦਾ ਇਸਨੂੰ ਸਦਾ ਉਹ ਅਰਬਾਦਮ ਜੀ ਕਹਿੰਦਾ ਐਡਾ ਬਹੁਤਾ ਰਹਿੰਦੇ ਨੇ ਐਡਾ ਬਹੁਤਾ ਦਿਆਲੂ ਹੈ ਖਰਬੂਜੇ ਦਾ ਬਾੜਾ ਲੀਬਨ ਵੰਡਦੇ ਦਸ ਇਸਦੀ ਕੀ ਕੀਮਤ ਆ ਉਹਨਾਂ ਸਮਿਆਂ ਦੇ ਵਿੱਚ ਉਹਨੇ 20 ਰੁਪਏ ਦੱਸੇ ਮੈਂ 20 ਰੁਪਏ ਜੇਬ ਚੋਂ ਕਟਕਤ ਨੂੰ ਫੜਾ ਦਿੱਤਾ ਨਜ਼ਦੀਕ ਹੀ ਗਰੀਬ ਰੁਪਿਆਂ ਦੇ ਘਰ ਸੀ ਬਹੁਤ ਸਾਰੇ ਉਹਨਾਂ ਇੱਕ ਵਾੜਾ ਕਹਿਣ ਲੱਗਿਆ ਉਦੋਂ ਦਾਨ ਕੀਤਾ ਸੀ ਹੁਣ 12 ਮਹੀਨੇ ਨਹੀਂ ਇੱਥੇ ਮਿਲਦੇ ਮਾਤ ਲੋਕ ਵਿੱਚ ਮਨੁੱਖਾ ਦੇ ਵਿੱਚ ਕੀਤਾ ਸੀ ਹੋਰ ਪੁੰਨ ਦਾਨ ਜਿਹੜਾ ਕਿਤੇ ਉਹ ਤੂੰ ਵੀ ਦੇਖ ਰਿਹਾ ਇੱਥੇ ਪੁੱਛਿਆ ਯਾਨੀ ਮਾਨੁੱਖ ਦੇ ਵਿੱਚ ਜਾ ਕੇ ਔਰ ਮਾਤ ਲੋਕ ਵਿੱਚ ਇਹ ਸਾਡਾ ਜਿਹੜਾ ਵਰਸ਼ ਇਹਦੇ ਵਿੱਚ ਆ ਕੇ ਇਹ ਮਰਿਆਦਾ ਰੱਖੀ ਹੋਈ ਹੈ ਪਰਮੇਸ਼ਰ ਨੇ ਜਿਹਾ ਜਿਹਾ ਕੋਈ ਕਰਦਾ ਵੈਸਾ ਕਰਦਾ ਪਾਪ ਗੁਨਾਹਾਂ ਵੀ ਜ਼ਿੰਦਗੀ ਗੁਜ਼ਾਰਦਾ ਹੈ ਉਹ ਨੀਚੇ ਦੀਆਂ ਜੋਨੀਆਂ ਵੀ ਚਲਿਆ ਜਾਂਦਾ ਨਰਕ ਆਦਿ ਭੁਗਤਦਾ ਹੈ ਮੈਨੂੰ ਕਿਤੇ ਉੱਥੇ ਇਤਨੀ ਸਮਝ ਆ ਜਾਂਦੀ ਵੀ ਪ੍ਰਭੂ ਦੀ ਭਗਤੀ ਕਰਕੇ ਪ੍ਰਭੂ ਨੂੰ ਮਿਲ ਕੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਈਦਾ ਯਾਨੀ ਪੂਰਨ ਸੁਖੀ ਹੋਈਦਾ ਜਿੱਥੇ ਦੁੱਖ ਨਾ ਰਹਿ ਜਾਵੇ ਤਾਂ ਮੈਂ ਉਦੋਂ ਉਹੀ ਕੁਛ ਕਰਦਾ ਲੇਕਿਨ ਉਦੋਂ ਮੈਨੂੰ ਇਹ ਸੰਸਕਾਰ ਪ੍ਰਾਪਤ ਨਾ ਹੋ ਜਿਹੜੀ ਜੀ ਸੰਗਤ ਮਿਲਦੀ ਹੈ ਇਨਸਾਨ ਸੁੱਖ ਤਾਂ ਜਿਸਮਾਨੀ ਬਹੁਤ ਹਨ ਇੰਦਰੀਆਂ ਦੇ ਸ਼ੁਕਨ ਉੱਥੇ ਪਰ ਮਨ ਨੂੰ ਸ਼ਾਂਤ ਨਹੀਂ ਹੈ ਕਿਉਂਕਿ ਉਦੋਂ ਮੈਂ ਗਲਤੀ ਵਿੱਚ ਮੈਨੂੰ ਇਦੋਂ ਜ਼ਿਆਦਾ ਸੰਸਕਾਰ ਨਹੀਂ ਸੀ ਵਧੇ ਸਿਰਫ ਅਨੁਦਾਨ ਤੱਕ ਹੀ ਮੇਰੀ ਬੁੱਧ ਮਹਿਦੂਦ ਸੀ ਜੇ ਮੈਨੂੰ ਕਿਤੇ ਉੱਥੇ ਇਤਨੀ ਸਮਝ ਆ ਜਾਂਦੀ ਵੀ ਪ੍ਰਭੂ ਦੀ ਭਗਤੀ ਕਰਕੇ ਪ੍ਰਭੂ ਨੂੰ ਮਿਲ ਕੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਈਦਾ ਯਾਨੀ ਪੂਰਨ ਸੁਖੀ ਹੋਈਦਾ ਜਿੱਥੇ ਦੁੱਖ ਨਾ ਰਹਿ ਜਾਵੇ ਤਾਂ ਮੈਂ ਉਦੋਂ ਉਹੀ ਕੁਛ ਫਿਰ ਗਿਰਨਾ ਨਹੀਂ ਹੁੰਦਾ ਕਿਉਂਕਿ ਸਵਰਗ ਦੇ ਵਿੱਚ ਜਿੰਨੇ ਪੁੰਨ ਕੀਤੇ ਨੇ ਓਨਾ ਹੀ ਫਲ ਭੁਗਤਣਾ ਪੈਂਦਾ ਫਿਰ ਉੱਥੋਂ ਗਿਰਨਾ ਵੀ ਜ਼ਰੂਰ ਪੈਂਦਾ ਹੈ ਉਹ ਪੁੰਨ ਛੀਨ ਹੋ ਜਾਂਦੇ ਹਨ ਫਿਰ ਉੱਥੇ ਅਭਿਮਾਨ ਵੀ ਬਣਿਆ ਰਹਿੰਦਾ ਔਰ ਈਰਖਾ ਵੀ ਬਣੀ ਰਹਿੰਦੀ ਜਿਹੜੀ ਜੇ ਸੰਗਤ ਮਿਲਦੀ ਜਿੰਨੇ ਪੁੰਨ ਕੀਤੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ ਉਤਨਾ ਫਲ ਭੁਗਤ ਕੇ ਫਿਰ ਨੀਚੇ ਗਿਰਾਇਆ ਜਾਂਦਾ ਹੁਣ ਮੈਂ ਚਾਹੁੰਦਾ ਮਾਤਲੋਕ ਵਿੱਚ ਫਿਰ ਜਾਵਾਂ ਉੱਥੇ ਪਹੁੰਚ ਕੇ ਪਰਮੇਸ਼ਰ ਦੀ ਭਗਤੀ ਕਰਾਂ ਭਗਤੀ ਕਰਕੇ ਕਿਸੇ ਅਵਿਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ ਕਿਉਂਕਿ ਸਵਰਗ ਦੇ ਵਿੱਚ ਜਿੰਨੇ ਪੁੰਨ ਕੀਤੇ ਨੇ ਓਨਾ ਹੀ ਫਲ ਭੁਗਤਣਾ ਪੈਂਦਾ ਫਿਰ ਉੱਥੋਂ ਗਿਰਨਾ ਵੀ ਜ਼ਰੂਰ ਪੈਂਦਾ ਹੈ ਉਹ ਪੁੰਨ ਛੀਨ ਹੋ ਜਾਂਦੇ ਹਨ ਫਿਰ ਉੱਥੇ ਅਵਮਾਨ ਵੀ ਬਣਿਆ ਰਹਿੰਦਾ ਹੈ ਔਰ ਈਰਖਾ ਵੀ ਬਣੀ ਰਹਿੰਦੀ ਜਿਹੜੀ ਜੇ ਸੰਗਤ ਮਿਲਦੀ ਹੈ ਇਨਸਾਨ ਨੂੰ ਵੈਸੇ ਸੰਸਕਾਰ ਮਿਲਿਆ ਕਰਦੇ ਹਨ ਹੁਣ ਮੈਨੂੰ ਇੱਥੇ ਮਹਿਸੂਸ ਹੋ ਰਿਹਾ ਹੈ ਹੁਣ ਫਿਰ ਮੈਂ ਮਾਤ ਲੋਕ ਵਿੱਚ ਜਾਵਾਂ ਮਨੁੱਖਾ ਦੇ ਧਾਰਾਂ ਕਿਉਂ ਇੱਥੇ ਤਰੱਕੀ ਕਰਨ ਨੂੰ ਅਧਿਕਾਰ ਨਹੀਂ, ਇੱਥੇ ਸਿਰਫ ਫਲ ਭੁਗਤਣ ਦਾ ਹੀ ਅਧਿਕਾਰ ਹੈ। ਜਿੰਨੇ ਕੁ ਕੀਤੇ ਨੇ ਫਸਟ ਸੈਕਿੰਡ ਥਰਡ ਕਲਾਸ ਦੇ, ਉਤਨਾ ਫਲ ਭੁਗਤ ਕੇ ਫਿਰ ਨੀਚੇ ਕਰਾਇਆ ਜਾਂਦਾ। ਹੁਣ ਮੈਂ ਚਾਹੁੰਦਾ ਮਾਤਲੋਕ ਵਿੱਚ ਫਿਰ ਜਾਵਾਂ, ਉੱਥੇ ਪਹੁੰਚ ਕੇ ਪਰਮੇਸ਼ਰ ਦੀ ਭਗਤੀ ਕਰਾਂ, ਭਗਤੀ ਕਰਕੇ ਕਿਸੇ ਅਵਨਾਸ਼ੀ ਸੁੱਖ ਨੂੰ ਪ੍ਰਾਪਤ ਹੋਵਾਂ, ਜਿੱਥੋਂ ਫਿਰ ਗਿਰਨਾ ਨਹੀਂ ਹੁੰਦਾ। ਕਿਉਂਕਿ ਸਵਰਗ ਦੇ ਵਿੱਚ ਜਿੰਨੇ ਪੁੰਨ ਕੀਤੇ ਨੇ ਉਨਾ ਹੀ ਫਲ ਭੁਗਤਣਾ ਪੈਂਦਾ, ਫਿਰ ਉੱਥੋਂ ਗਿਰਨਾ ਵੀ ਜ਼ਰੂਰ ਪੈਂਦਾ ਹੈ। ਉਹ ਪੁੰਨ ਛੀਨ ਹੋ ਜਾਂਦੇ ਹਨ, ਫਿਰ ਉੱਥੇ ਵਿਸ਼ਵਾਸ ਤੇ ਮਿਲੀ ਹੈ, ਗੁਰੂ ਦੀ ਸੇਵਾ ਕੀਤੀ ਜਾਵੇ, ਪ੍ਰਭੂ ਵਾਹਿਗੁਰੂ ਦੀ ਭਗਤੀ ਕੀਤੀ ਜਾਵੇ। ਇਸ ਦੇ ਹੀ ਤੋਂ ਸਿਮਰੇ ਦੇ ਸੋ ਦੇ ਹੀ ਭਜਰ ਕੀ ਸੇ, ਇਸ ਮਾਨਕ ਦੇ ਦੀ ਇੱਛਾ ਦੇਵਤਾ ਲੋਕ ਵੀ ਕਰਦੇ ਨੇ। ਇਹ ਇਨਸਾਨ ਤੂੰ ਇਸ ਮਾਨਕ ਦੇ ਨੂੰ ਪ੍ਰਾਪਤ ਹੋ ਕੇ ਗੁਰੂ ਕੀ ਸੁਖੀ ਹੋ ਜਾ, ਤੂੰ ਸ਼ਾਂਤਿਤ ਹੋ ਜਾਵਾਂ ਤੱਤ ਦੇ ਹੀ ਸਾਥ। ਇਸ ਵਾਸਤੇ ਇਸ ਮਾਨਕ ਦੇ ਨੂੰ ਸਾਧ ਸੰਗਤ ਦੇਵਤਾ ਲੋਕ ਵੀ ਤਰਸ ਰਹੇ ਹਨ। ਦੇਹੀ ਭਜਰ ਕੀ ਸੇ, ਇਸ ਮਾਨਕ ਦੇ ਦੀ ਇੱਛਾ ਦੇਵਤਾ ਲੋਕ ਵੀ ਕਰਦੇ ਨੇ। ਹੋਰ ਜਿਤਨੀਆਂ ਘੱਟ ਰਾਸ਼ੀ ਲੱਖ ਜੀ ਆ ਜੋ ਨਾ, ਉਹਨਾਂ ਵਿੱਚ ਵੀ ਉਹਨਾਂ ਮਨੁੱਖਾਂ ਦੇ ਲੱਖ 84 ਜੋਨ ਵਿੱਚੋਂ ਬਾਦਸ਼ਾਹ ਦੇ ਹੀ ਹੈ। ਜਿਵੇਂ ਆਮ ਲੋਕ ਵੀ ਮਨੁੱਖ ਹੁੰਦੇ ਨੇ, ਬਾਦਸ਼ਾਹ ਵੀ ਮਨੁੱਖ ਹੁੰਦਾ, ਲੇਕਿਨ ਉਸਨੂੰ ਬਾਦਸ਼ਾਹ ਨੂੰ ਅਧਿਕਾਰ ਬਹੁਤੇ ਹੁੰਦੇ ਹਬੂਬੇ। ਇਸੀ ਤਰ੍ਹਾਂ ਮਾਨੁੱਖ ਦੇ ਵਿੱਚ ਵੀ ਜੀਵ ਆਤਮਾ ਪੰਜੇ ਤੱਤ ਹਨ। ਹੋਰ ਜਿਤਨੀਆਂ ਘੱਟ 84 ਲੱਖ ਜੀ ਆ ਜੋ ਨਾ, ਉਹਨਾਂ ਵਿੱਚ ਵੀ ਉਹਨਾਂ ਦੇ ਸਰੀਰ ਵੀ ਪੰਜਾਂ ਤੱਤਾਂ ਦੇ ਬਣੇ, ਔਰ ਚੇਤਨਾਤਮਾ ਰੂਹ ਉਹਨਾਂ ਵਿੱਚ ਵੀ ਹੈ। ਸਭ ਦਾ ਆਪਣਾ ਆਪਾ ਰੂਹ ਹੈ। ਹੋਰ ਜਿਤਨੇ ਘੱਟ 84 ਲੱਖ ਜੀ ਆ ਜੋ ਹਨ, ਉਹ ਮਾਨੋ ਪ੍ਰਭੂ ਪ੍ਰਾਪਤੀ ਦੇ ਵਾਸਤੇ ਗੇਟ ਬੰਦ ਹਨ। ਪ੍ਰਭੂ ਪ੍ਰਾਪਤੀ ਵਾਸਤੇ ਜੇ ਕੋਈ ਖੁੱਲ੍ਹਾ ਦਰਵਾਜ਼ਾ ਤੇ ਮਾਨੁੱਖ ਦੇ ਲੈ, ਇਸ ਮਾਨੁੱਖ ਦਾ ਕੁਛ ਉੱਚੇ ਤੇ ਉੱਚਾ ਦਰਜਾ ਵੀ ਹਾਸਲ ਕਰ ਸਕਦਾ ਹੈ। ਆਪਣੀ ਗਲਤੀ ਦੇ ਨਾਲ ਨਰਕਾਂ ਦਾ ਕੀੜਾ ਵੀ ਬਣ ਸਕਦਾ ਹੈ। ਹੁਣ ਜਿਹੜੇ ਨਹੀਂ ਵੀ ਬੋਲੇ, ਉਹ ਵੀ ਗੁਰੂ ਸਤੋਤਰ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰ ਲਓ। ਤਨ ਹੈ ਤਨ ਹੈ ਤਨ ਹੈ Thank you.
Thank you.